ਉਹ ਪ੍ਰਵਾਨ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ ਆਓ ਜੋ ਵਿਚਾਰ ਚੱਲ ਰਹੀ ਹੈ ਸਮਾਂ ਬੜਾ ਕੀਮਤੀ ਹੈ ਕਿਸ਼ਨ ਕਰਕੇ ਜਾ ਰਿਹਾ ਹੈ ਦੂਰ ਦੁਰਾਡੇ ਬੈਠੀਆਂ ਸੰਗਤਾਂ ਵੀ ਰੇਡੀਓ ਦੇ ਮਾਧਿਅਮ ਰਾਹੀਂ ਰਾਜ ਰੇਡੀਓ ਵਾਲੇ ਗੁਰਮੁਖਾਂ ਨੇ ਜੋ ਬੜਾ ਭਾਰੀ ਉਪਰਾਲਾ ਕੀਤਾ ਹੋਇਆ ਬੜੀ ਦੂਰ ਤੋਂ ਜੋ ਕਥਾ ਸੁਣ ਕੇ ਰਸ ਮਾਨਣ ਵਾਲੇ ਗੁਰਮੁਖ ਨੇ ਦਾਸ ਨੂੰ ਤਾਂ ਪਤਾ ਉਦੋਂ ਲੱਗਿਆ ਜਦੋਂ ਉਹਨਾਂ ਦੇ ਫੋਨ ਆਉਣ ਲੱਗੇ ਹੈ ਸਾਰੀਆਂ ਉਹਨਾਂ ਸੰਗਤਾਂ ਦਾ ਵੀ ਦਾਸ ਧੰਨਵਾਦ ਕਰਦੇ ਆ ਖਿਆਲ ਜੋੜੋ ਕਿ ਸਤਿਗੁਰੂ ਜੀ ਨੇ ਜੋ ਖਾਲਸੇ ਨੂੰ ਗੁਰਮੰਤਰ ਬਖਸ਼ਣ ਕੀਤਾ ਸੀ ਚਾਰ ਅੱਖਰ ਹਨ ਵਾਹਵਾ ਹਾਹਾ ਗੱਗਾ ਤੇ ਰਾਰਾ ਇਹਨਾਂ ਚਾਰੇ ਅੱਖਰਾਂ ਦੀ ਜੋ ਵਿਆਖਿਆ ਹੈ ਬਹੁਤ ਵੱਡੀ ਵਿਸਥਾਰ ਵਾਲੀ ਹੈ ਇਸੇ ਲਈ ਆਪ ਜੀ ਪਿਛਲੇ ਵਿਚਾਰ ਜੋ ਆਪ ਜੀ ਨੇ ਸਰਵਣ ਸਰਵਣ ਕੀਤੀ ਸੀ ਇਸੇ ਸਥਾਨ ਤੇ ਇੱਕ ਹਫ਼ਤਾ ਵਾਹਿਗੁਰੂ ਮੰਤਰ ਦੀ ਹੀ ਵਿਆਖਿਆ ਹੋਈ ਸੀ ਤੇ ਹੁਣ ਫਿਰ ਇਹ ਜਿਹੜੇ ਚਾਰ ਦਿਨ ਸਨ ਇਹਨਾਂ ਵਿੱਚ ਦੋ ਦਿਨ ਵਾਹਿਗੁਰੂ ਮੰਤਰ ਦੇ ਦੋ ਦਿਨ ਸੀ ਜਿਹੜੇ ਖੁੱਲ੍ਹੀਆਂ ਵਿਚਾਰਾਂ ਬਾਕੀ ਸਨ ਖਿਆਲ ਕਰੋ ਸਤਿਗੁਰੂ ਜੀ ਦੇ ਪਾਵਨ ਸਮਰਥ ਬਚਨ ਦੀ ਵਿਆਖਿਆ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਦੇ ਬਹੁਤ ਸ਼ਬਦਾਂ ਵਿੱਚ ਮਿਲਦੀ ਹੈ ਕੱਲ ਆਪ ਜੀ ਨੇ ਭਾਈ ਸਾਹਿਬ ਦੀ ਰਚਨਾ ਚੋਂ ਕਈ ਸ਼ਬਦ ਸਰਵਣ ਕੀਤੇ ਕਈ ਤੁਕਾਂ ਸਿਧਾਂਤ ਸਰਵਣ ਕੀਤੀਆਂ ਉਹਨਾਂ ਤੁਕਾਂ ਦੀ ਰੜੀ ਵਿੱਚੋਂ ਆਪਾਂ ਅੱਗੇ ਚੱਲਦੇ ਹਾਂ ਭਾਈ ਸਾਹਿਬ ਜੀ ਨੇ ਕਥਨ ਕੀਤਾ ਧਰਮ ਸਾਲ ਕਰਤਾਰ ਪਰ ਧਰਮਸਾਲ ਕਰਤਾਰਪੁਰ ਸਾਧ ਸੰਗਤ ਸਚਖੰਡ ਵਸਾਇਆ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਇਹਦੀ ਵਿਚਾਰ ਭਾਵੇਂ ਪੰਕਤੀਆਂ ਬਹੁਤ ਗੂੜ ਨਹੀਂ ਹਨ ਪਾਠ ਕਰਨ ਦੇ ਨਾਲ ਵੀ ਅੱਧੀ ਕੁ ਆਪਣੇ ਆਪ ਸਮਝ ਪੈਂਦੀ ਹੈ ਕਿ ਭਾਈ ਸਾਹਿਬ ਨੇ ਕੀ ਕਿਹਾ ਫਿਰ ਵੀ ਕੁਝ ਵਿਚਾਰ ਜਿੰਨੀ ਦੇਰ ਤੱਕ ਸ਼ਬਦ ਦੇ ਅਰਥ ਨਾ ਹੋ ਜਾਣ ਸਿਧਾਂਤਕ ਤੌਰ ਤੇ ਉਹ ਬਾਤ ਨੂੰ ਖੋਲਿਆ ਨਾ ਜਾਏ ਖੋਲੇ ਨਾ ਜਾਇਆ ਕਰੇ ਹੁਣ ਕਰਤਾਰਪੁਰ ਦੋ ਹੋਏ ਇਸ ਕਰਕੇ ਪਹਿਲਾਂ ਕਰਤਾਰਪੁਰ ਦੀ ਭੁਲੇਖਾ ਲੱਗ ਜਾਊ ਦੀ ਵਿਆਖਿਆ ਦੇ ਵਿੱਚ ਵਿਚਾਰ ਨਾ ਹੋਵੇ ਭਾਈ ਸਾਹਿਬ ਜੋ ਤੁਕ ਉਚਾਰਨ ਕੀਤੀ ਹੈ ਉਹ ਕਹਿੰਦੇ ਨੇ ਧਰਮਸਾਲ ਕਰਤਾਰਪੁਰ ਕਰਤਾਰਪੁਰ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਸਭ ਤੋਂ ਪਹਿਲੀ ਧਰਮਸਾਲ ਹੈ ਗੁਰੂ ਨਾਨਕ ਨੇ ਜਿਹੜੀ ਬਣਵਾਈ ਹੈ ਧਰਮਸਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ ਇਸ ਧਰਤੀ ਦੇ ਉੱਤੇ ਮੇਰੇ ਗੁਰੂ ਨਾਨਕ ਨੇ ਇੱਕ ਸੱਚਖੰਡ ਦਾ ਨਕਸ਼ਾ ਇਸ ਧਰਤੀ ਦੇ ਉੱਤੇ ਉਕਰ ਦਿੱਤਾ ਇਸ ਧਰਤੀ ਦੇ ਉੱਤੇ ਸੱਚਖੰਡ ਲੈਣ ਦਾ ਮਾਨੋ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਲੱਖ ਲੱਖ ਸਸੀ ਅਰਮਾਨ ਕਿਰਨ ਠਾਰੂਰ ਹੈ ਲੱਖਾਂ ਚੰਦਰਮਾ ਤੇ ਲੱਖਾਂ ਸੂਰਜ ਦੀ ਰੋਸ਼ਨੀ ਨੂੰ ਵੀ ਸਾਧ ਸੰਗਤ ਦੇ ਵਿੱਚ ਜੋ ਸ਼ਬਦ ਦੇ ਗਿਆਨ ਦਾ ਚਰਨ ਹੈ ਉਹਨੇ ਲੱਖਾਂ ਸੂਰਜਾਂ ਨੂੰ ਮਾਤ ਪਾ ਦਿੱਤਾ ਹੈ ਜੇ ਸੌ ਚੰਦਾ ਉਗ ਹੈ ਸੂਰਜ ਚੜ੍ਹੇ ਹਜ਼ਾਰ ਇਹ ਤੇ ਚਾਨਣ ਹੁੰਦਿਆਂ ਗੁਰਬਿੰਦ ਕੌਰ ਅੰਦਾਰ ਪਰ ਜੋ ਸਾਧ ਸੰਗਤ ਦੇ ਅੰਦਰ ਸ਼ਾਂਤੀ ਹੈ ਇਸ ਸ਼ਾਂਤੀ ਨੇ ਲੱਖਾਂ ਚੰਦਰਮਾ ਨੂੰ ਮਾਤ ਪਾ ਦਿੱਤਾ ਇਸ ਲਈ ਭਾਈ ਸਾਹਿਬ ਕਹਿੰਦੇ ਨੇ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਲੱਖ ਲੱਖ ਸਸੀ ਅਰਭਾਨ ਕਿਰਨ ਠਾਰੂਰ ਹੈ ਉਹਨਾਂ ਦੀਆਂ ਕਿਰਨਾਂ ਨੂੰ ਮਾਤ ਪਾ ਦਿੱਤਾ ਹੈ ਭਾਵ ਕਿ ਸਾਧ ਸੰਗਤ ਦੇ ਅੰਦਰ ਸ਼ਾਂਤੀ ਹੈ ਆਤਮਕ ਸ਼ਾਂਤੀ ਹੈ ਗਿਆਨ ਦਾ ਚਾਨਣਾ ਹੈ ਸਾਧ ਸੰਗਤ ਅਸਥਾਨ ਕਰਤਾਰਪੁਰ ਦੇ ਅੰਦਰ ਭਾਈ ਸਾਹਿਬ ਜ਼ਿਕਰ ਕਰਦੇ ਨੇ ਧਰਮਸਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ ਉੱਥੇ ਫਿਰ ਗੁਰਸਿੱਖਾਂ ਨੂੰ ਸੰਸਾਰ ਦੇ ਭਰੇ ਵਾਸਤੇ ਗੁਰੂ ਨਾਨਕ ਨੇ ਦੱਸਿਆ ਕਿ ਗੁਰਸਿੱਖੋ ਇਹਦੀ ਗਵਾਹੀ ਭਾਈ ਗੁਰਦਾਸ ਜੀ ਦੇ ਰਹੇ ਨੇ ਕਹਿੰਦੇ ਗੁਰਸਿੱਖੋ ਤੁਹਾਡੀ ਜਲਦੀ ਕਲਿਆਣ ਕਰਨ ਵਾਲੀ ਮਹਾਨ ਸ਼ਕਤੀ ਉਸ ਮੇਰੀ ਮਾਲਕ ਦਾ ਜੋ ਬਖਸ਼ਿਆ ਹੋਇਆ ਗੁਰਮੰਤਰ ਹੈ ਜਿਹੜਾ ਤੁਹਾਨੂੰ ਦੱਸਿਆ ਹੈ ਗੁਰਮੰਤਰ ਦਾ ਜਾਪ ਕਰਨਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਕਰਤਾਰਪੁਰ ਵਿੱਚ ਬਹਿ ਕੇ ਗੁਰੂ ਨਾਨਕ ਨੇ ਸਾਰਿਆਂ ਗੁਰਸਿੱਖਾਂ ਨੂੰ ਇਹ ਸ਼ਬਦ ਸੁਣਾਇਆ ਕਿ ਕਲਿਆਣਕਾਰੀ ਸ਼ਬਦ ਹੈ ਗੁਰੂ ਪਿਆਰੇ ਕਰਤਾਰਪੁਰ ਦੋ ਹਨ, ਇੱਕ ਦੁਆਬੇ ਦੇ ਵਿੱਚ ਹੈ ਜਲੰਧਰ ਦੇ ਨਾਲ, ਇੱਕ ਕਰਤਾਰਪੁਰ ਹੈ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਦੇ ਦਰਿਆ ਰਾਵੀ ਦੇ ਕਿਨਾਰੇ। ਦਰਿਆ ਰਾਵੀ ਦੇ ਕਿਨਾਰੇ ਜਿਹੜਾ ਕਰਤਾਰਪੁਰ ਹੈ, ਇਹ ਉਸ ਦਾ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਸਾਹਿਬ, ਧਰਮਸਾਲ ਕਰਤਾਰਪੁਰ। ਔਰ ਇਸੇ ਕਰਤਾਰਪੁਰ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਮੁਬਾਰਕ ਰਚਨਾ ਤੋਂ ਕੀਤਾ ਹੈ, ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭੈ ਰਾਸ। ਜਿਹੜਾ ਗੁਰਮੰਤਰ ਦਾ ਸਿਮਰਨ ਕਰਨਾ ਹੈ, ਸਭ ਤੋਂ ਵੱਡਾ ਕਾਰਜ ਤਾਂ ਭਾਈ ਮੁਕਤੀ ਦਾ ਹੈ, ਉਹ ਰਾਸ ਆ ਗਿਆ ਸਾਰੇ ਕੰਮ ਰਾਸ ਆਵੇ। ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭੈ ਰਾਸ, ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਇੱਕ ਗੱਲ ਦਾ ਧਿਆਨ ਨਾਲ ਵਿਚਾਰ ਹਿਰਦੇ ਧਾਰਨ ਕਰਨਾ ਕਿ ਇੱਥੇ ਜੋ ਸਤਿਗੁਰਾਂ ਨੇ ਫਰਮਾਨ ਕੀਤਾ ਹੈ, ਇਹਦੇ ਵਿੱਚ ਦੋ ਪਦ ਇਕੱਠੇ ਆ ਗਏ, ਇਹਦੇ ਚ ਸੰਤ ਪਦ ਵੀ ਆ ਗਏ, ਜਿਹਦਾ ਵਿਰੋਧ ਬੇਲੋੜਾ। ਕੁਝ ਅਗਿਆਨੀ ਲੋਕ ਆਪਣੇ ਆਪ ਨੂੰ ਗਿਆਨਵਾਨ ਹੋਣ ਦੀਆਂ ਡੀਂਗਾਂ ਮਾਰਨ ਵਾਲੇ, ਜਿੰਨੀ ਦੇਰ ਤੱਕ ਕੁਛ ਸ਼ਬਦਾਂ ਦੀ ਕੱਟ ਵੱਟ ਦੀ ਕੈਂਚੀ ਨਾ ਚਲਾ ਦੇਣ, ਉਨੀ ਦੇਰ ਤੱਕ ਸਬਰ ਨਹੀਂ ਆਉਂਦਾ। ਉਹਨਾਂ ਨੂੰ ਆਪਣਾ ਗਿਆਨ ਅਧੂਰਾ ਲੱਗਦਾ ਜਿੰਨੀ ਦੇਰ ਤੱਕ ਕੁਛ ਕੱਟ ਵੱਟ ਨਾ ਕਰ ਦੇਣ। ਇਸ ਤੁਕ ਦੇ ਵਿੱਚ ਦੇਖੋ ਸਿਧਾਂਤ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਫਰਮਾਨ ਕੀਤਾ ਹੋਇਆ ਸ਼ਬਦ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਮਹਾਰਾਜ ਸਾਹਿਬ ਜੀ ਨੇ ਪਾਵਨ ਬਤਨ ਕਿਹਾ, ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪਏ ਰਾਸ, ਕਰਤਾਰਪੁਰ ਵਸਣ ਵਾਲਾ ਕਰਤਾਰਪੁਰ ਵਸਾਉਣ ਵਾਲਾ ਕੌਣ ਸੀ? ਕਰਤਾਰਪੁਰ ਕਰਤਾ ਵਸੈ, ਸੰਸਾਰ ਦੀ ਰਚਨਾ ਕਰਨ ਵਾਲਾ ਕਰਤਾ ਪੁਰਖ ਆਦਿ ਨਿਰੰਜਨ ਹੈ, ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਕਰਤਾਰਪੁਰ ਦੇ ਅੰਦਰ ਕਰਤਾ ਆਪ ਮਨੁੱਖੀ ਜਾਮੇ ਵਿੱਚ ਵਸ ਰਿਹਾ ਹੈ। ਕਿੱਥੇ ਵਸ ਰਿਹਾ ਹੈ? ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਗੁਰੂ ਨਾਨਕ ਦਾ ਜ਼ਿਕਰ ਵੀ ਆ ਗਿਆ, ਗੁਰੂ ਨਾਨਕ ਦੇ ਘਰ ਦੇ ਸੰਤਾਂ ਦਾ ਜ਼ਿਕਰ ਵੀ ਆ ਗਿਆ। ਉਸ ਥਾਂ ਤੇ ਬਾਬਾ ਬੁੱਢਾ ਸਾਹਿਬ ਵਰਗੇ, ਉਸ ਥਾਂ ਤੇ ਭਾਈ ਸਜਿੱਤੇ ਵਰਗੇ, ਭਾਈ ਲਹਿਣੇ ਵਰਗੇ ਜਿਹੜੇ ਬਾਅਦ ਗੁਰੂ ਪਦਵੀ ਤੇ ਆਉਂਦੇ ਨੇ, ਕਿੰਨੇ ਸੰਤ ਉੱਥੇ ਰਹਿੰਦੇ ਸੀ। ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਪ੍ਰਵਾਨ ਕਰਦੇ ਨੇ, ਸੰਤਨ ਕੈ ਪਾਸ, ਗੁਰਸਿੱਖਾਂ ਦੇ ਪਾਸ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਇਹ ਵਚਨ ਉੱਥੇ ਕਰਤਾਰਪੁਰ ਵਿੱਚ ਵਡਮੁੱਲੇ ਵਚਨ ਇਹ ਕੀਤੇ, ਜਿਸ ਵੇਲੇ ਅਸੂਬ ਦੀ ਦਸਵੀਂ ਨੂੰ ਗੁਰੂ ਨਾਨਕ ਸਾਹਿਬ ਜੋਤੀ ਜੋ ਸਮਾਉਣ ਲੱਗੇ ਹੈ, ਉਸ ਵੇਲੇ ਸਾਧ ਸੰਗਤ ਜੀ ਬੇਨਤੀ ਕਰਵਾਈ ਗਈ, ਬਾਬਾ ਬੁੱਢਾ ਸਾਹਿਬ ਤੋਂ ਬੇਨਤੀ ਕਰਵਾਈ ਸੰਗਤਾਂ ਕਿ ਮਹਾਰਾਜ ਤੁਹਾਡੇ ਸਰੀਰ ਦੀ ਬਾਤ ਇਹ ਹੈ ਵੀ ਤੁਸੀਂ ਕਹਿ ਦਿੱਤਾ ਅਸੀਂ ਹੁਣ ਸਰੀਰ ਲੋਪ ਕਰਨਾ ਹੈ, ਸਤਿਗੁਰੂ ਤੁਹਾਤੋਂ ਬਿਨਾਂ ਹੁਣ ਜੀਆ ਨਹੀਂ ਜਾਣਾ, ਆਦਤ ਪੈ ਗਈ ਤੁਹਾਡੀ ਹਜ਼ੂਰੀ ਵਿੱਚ ਰਹਿਣ ਦੀ, ਤੁਹਾਤੋਂ ਵਿਛੜ ਕੇ ਉਹੀ ਹਾਲ ਹੋਏਗਾ ਜੋ ਮੱਛੀ ਦਾ ਪਾਣੀ ਤੋਂ ਪਰੇ ਹੋ ਕੇ। ਮਹਾਰਾਜ ਕਹਿੰਦੇ ਨਹੀਂ ਸਿੱਖੋ, ਤੁਸੀਂ ਠੀਕ ਥਾਂ ਤੇ ਜੁੜੋ ਜਿੱਥੇ ਟੁੱਟਣਾ ਨਾ ਪਵੇ, ਦੇਹ ਨਾਲ ਨਾ ਜੁੜੋ, ਸ਼ਬਦ ਨਾਲ ਜੁੜੋ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਜੋ ਬਚਨ ਕਹੇ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅੰਕਿਤ ਕਰਦੇ ਨੇ, ਮਹਾਰਾਜ ਸਾਹਿਬ ਨੇ ਉੱਥੇ ਤੇ ਸਤਨਾਮ ਵਾਹਿਗੁਰੂ ਦੇ ਆਪਣੀ ਰਸਨਾ ਤੋਂ ਉਚਾਰਨ ਕਰਕੇ ਇਸ ਦੇ ਅਰਥ ਸੁਣਾਏ, ਇਹਦਾ ਮਹਾਤਮ ਸੁਣਾਇਆ। ਸਤਨਾਮ ਸ੍ਰੀ ਵਾਹਿਗੁਰੂ, ਉੱਥੇ ਦੋਹਰੇ ਦੇ ਵਿੱਚ ਐਸਾ ਲਿਖਿਆ, ਸਤਨਾਮ ਸ੍ਰੀ ਵਾਹਿਗੁਰੂ ਸੁਣੋ ਅਰਥ ਇਸ ਕੇਲ, ਯਾ ਕੇ ਸਿਮਰਨ ਅਧ ਫਲ ਮਿਟਹਿ ਚਿਰਾਸੀ ਫੇਰ। ਕਿ ਗੁਰੂ ਨਾਨਕ ਨੇ ਇਹ ਗੱਲ ਕਹੀ, ਜਿਹੜਾ ਗੁਰਮੰਤਰ ਦਾ ਜਾਪ ਕਰੇਗਾ 84 ਦਾ ਗੇੜਾ ਉਹਦਾ ਖਤਮ ਹੋ ਜਾਏਗਾ। ਇਹ ਗੁਰਮੰਤਰ ਦੇ ਜਾਪ ਦਾ ਮਹਾਤਮ ਦੱਸਦੇ ਮਹਾਰਾਜ ਸਾਹਿਬ। ਔਰ ਇਸੇ ਵਿਚਾਰ ਨੂੰ 41ਵੀਂ ਵਾਰ ਲਿਖਣ ਵਾਲਾ 52 ਕਵੀਆਂ ਦੇ ਵਿੱਚੋਂ ਸੱਜਣ ਇੱਕ ਅੰਮ੍ਰਿਤਧਾਰੀ, ਉਹਦਾ ਨਾਮ ਵੀ ਭਾਈ ਗੁਰਦਾਸ ਹੈ, ਪਰ ਫਰਕ ਇੰਨਾ ਅੰਮ੍ਰਿਤ ਛਾਕੇ ਨਾਲ ਸਿੰਘ ਪਦਵੀ ਹੈ। ਜਿਹੜਾ ਪਹਿਲਾ ਭਾਈ ਗੁਰਦਾਸ ਹੈ, ਭੱਲਿਆਂ ਦੀ ਵੰਸ਼ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਛੋਟੇ ਭਰਾਤਾ ਈਸ਼ਰਦਾਸ ਦੇ ਸਪੁੱਤਰ ਹੋਣ ਦਾ ਮਾਣ ਹੈ, ਯਾਨੀ ਗੁਰੂ ਅਮਰਦਾਸ ਜੀ ਦੇ ਸਕੇ ਭਤੀਜੇ ਨੇ। ਭਾਈ ਗੁਰਦਾਸ ਸਾਹਿਬ ਚੌਂ ਗੁਰੂਆਂ ਦੀ ਸੰਗਤ ਕੀਤੀ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਚਾਰ ਗੁਰੂਆਂ ਦੀ ਸੰਗਤ ਕੀਤੀ ਹੈ। ਸੱਜਣ ਗੁਰਮਤ ਨੂੰ ਬਹੁਤ ਨੇੜੇ ਹੋ ਕੇ ਹੰਢਾਇਆ, ਸੁਣਿਆ, ਵਿਚਾਰਿਆ, ਅੱਬਲ ਦਰਜੇ ਦੇ ਪ੍ਰਚਾਰਕ ਬਣ ਕੇ ਭਾਰਤ ਦੇ ਕੋਨੇ ਕੋਨੇ ਚ ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰਕੇ ਪ੍ਰਚਾਰ ਕਰਨ ਲਈ ਗਏ। ਤੇ ਦੂਸਰਾ ਭਾਈ ਗੁਰਦਾਸ ਜਿਹੜਾ ਹੈ, ਇਹਦੇ ਨਾਂ ਨੂੰ ਲੱਗਦਾ ਹੈ ਭਾਈ ਗੁਰਦਾਸ ਸਿੰਘ। 41ਵੀਂ ਵਾਰ ਭਾਈ ਗੁਰਦਾਸ ਸਿੰਘ ਦੀ ਹੈ ਤੇ ਉਹਦੇ ਚ ਭਾਈ ਸਾਹਿਬ ਲਿਖਦੇ ਹੈ ਕਿ ਜਿਹੜਾ ਵਾਹਿਗੁਰੂ ਮੰਤਰ ਹੈ, ਹਰ ਵਾਹਿਗੁਰੂ ਮੰਤਰ ਅਗੰਮ, ਕਹਿੰਦੇ ਇਹਦੀ ਗਮਤਾ ਕੋਈ ਨਹੀਂ, ਇਹਦੇ ਚ ਪਹੁੰਚ ਕਿਸੇ ਦੀ ਨਹੀਂ। ਜਿੱਡਾ ਰੱਬ ਅਗੰਮ ਹੈ, ਵਾਹਿਗੁਰੂ ਮੰਤਰ ਉੱਡਾ ਹੀ ਅਗੰਮ ਹੈ। ਜਿੱਡਾ ਉੱਚਾ ਕੋਠਾ ਹੋਵੇ ਤੇ ਉੱਡੀ ਹੀ ਉੱਚੀ ਪੌੜੀ ਚਾਹੀਦੀ ਹੈ ਤਾਂ ਕੋਠੇ ਤੇ ਚੜ੍ਹ ਹੁੰਦਾ ਹੈ। ਜਿੱਡਾ ਵੱਡਾ ਪਰਮਾਤਮਾ ਆਪ ਹੈ, ਉੱਡਾ ਵੱਡਾ ਹੀ ਉੱਚਾ ਉਸਦਾ ਨਾਮ ਹੈ, ਉੱਚੇ ਉੱਪਰ ਉੱਚਾ ਨਾਉ, ਪਰਮੇਸ਼ਵਰ ਦਾ ਨਾਮ ਉਹਨੇ ਹੁੰਦਾ ਹੈ। ਇਸ ਕਰਕੇ ਭਾਈ ਸਾਹਿਬ ਕਹਿੰਦੇ ਇਹ ਅਗੰਮ, ਅਗੰਮ ਉਹਨੂੰ ਕਹਿੰਦੇ ਜਿੱਥੇ ਮਨ ਵਾਣੀ ਸਰੀਰ ਦੀ ਗਮਤਾ ਨਾ ਹੋਵੇ, ਪਹੁੰਚ ਨਾ ਹੋਵੇ, ਗਮਤਾ ਕੀ ਹੈ ਪਹੁੰਚ, ਉਹਨੂੰ ਕਹਿੰਦੇ ਅਗੰਮ। ਹਰ ਵਾਹਿਗੁਰੂ ਮੰਤਰ ਅਗੰਮ, ਪਰ ਨਾਲ ਅੱਧੀ ਜਿਹੜੀ ਅਗਲੀ ਤੁਕ ਹੈ ਉਹਦੇ ਵਿੱਚ ਇੱਕ ਨਿਰਣਾ ਕੀਤਾ ਹੈ ਜੋ ਆਪਣੇ ਚਲਨ ਦੇ ਪ੍ਰਕਰਨ ਦੇ ਵਿੱਚ ਬੜੀ ਸਹਾਇਤਾ ਕਰਦਾ ਹੈ। ਹਰ ਵਾਹਿਗੁਰੂ ਮੰਤਰ ਅਗੰਮ ਜਗ ਤਾਰਨ ਹਾਰਾ, ਇਹ ਸੰਸਾਰ ਨੂੰ ਤਾਰਨ ਵਾਲਾ ਹੈ। ਔਰ ਇਸੇ ਭਾਵਨਾ ਨੂੰ ਭਾਈ ਸੰਤੋਖ ਸਿੰਘ ਸਾਹਿਬ ਦੀ ਸੰਭਾਲ ਦੇ ਨਾਲ, ਆਪਣੀ ਕਲਮ ਦੇ ਨਾਲ, ਉਹ ਕਹਿੰਦੇ ਤਾਰਕ ਮੰਤਰ ਸਭਨ ਪਰਛਾਇਆ, ਇਹ ਤਾਰਕ ਮੰਤਰ ਹੈ। ਤਾਰਕ ਮੰਤਰ ਕੁਝ ਐਸੀ ਵੀ ਕਲਪਨਾ ਕੀਤੀ ਗਈ ਸੀ, ਪੁਰਾਣ ਕਥਾ ਹੈ ਜਿਹੜੀ ਅੰਗਰੇਜ਼ ਦੇ ਵੇਲੇ ਜਦੋਂ ਅੰਗਰੇਜ਼ ਦਾ ਰਾਜ ਹੋਇਆ ਭਾਰਤ ਵਿੱਚ, ਬਹੁਤ ਮਨਮੱਤਾਂ ਜਿਹੜੀਆਂ ਉਸ ਵੇਲੇ ਬੰਦ ਹੋਈਆਂ, ਕਾਨੂੰਨ ਤੌਰ ਤੇ ਸ਼ਿਕੰਜਾ ਕੱਸਿਆ ਉਹਨਾਂ ਲੋਕਾਂ ਦਾ। ਕੰਸ਼ੀ ਦੇ ਅੰਦਰ ਇੱਕ ਆਰਾ ਸੀ, ਉਸ ਆਰੇ ਦਾ ਜ਼ਿਕਰ ਲੋਈ ਨੇ ਵੀ ਕੀਤਾ ਜਦੋਂ ਕਬੀਰ ਨੇ ਪਿੱਠ ਕਰ ਲਈ ਸੀ ਵੀ ਮੈਨੂੰ ਪਿੱਠ ਦੇ ਕੇ ਨਾ ਮਾਰ। ਆਰੇ ਨਾਲ ਭਾਵੇਂ ਜੀ ਉਹਦੀ ਕੋਈ ਤਕਲੀਫ ਨਹੀਂ, ਪਤੀ ਦੀ ਪਿੱਠ ਜਿਹੜੀ ਹੈ ਇਹਦੀ ਤਕਲੀਫ ਹੈ, ਕਿਉਂਕਿ ਪਤੀ ਵਰਤਾ ਸੀ। ਇਸ ਕਰਕੇ ਉਹਨਾਂ ਕਿਹਾ ਸੀ ਹੈ ਪਤੀ ਕਰਵਟ ਪਲਾ ਨ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਵੇ, ਮੈਨੂੰ ਭਾਵੇਂ ਆਰੇ ਨਾਲ ਜੀਣ ਪਰ ਮੈਂ ਤੇਤੋਂ ਬੇਮੁਖ ਨਹੀਂ। ਉਸ ਥਾਂ ਤੇ ਬ੍ਰਹਮ ਨੇ ਇਹ ਕਹਿ ਰੱਖਿਆ ਸ਼ਿਵ ਜੀ ਨੇ ਮੁਕਤੀ ਪ੍ਰਾਪਤ ਕਰਨੀ ਹੈ, ਉਹ ਸ਼ਿਵ ਜੀ ਭਗਵਾਨ ਦੇ ਕੰਨ ਚ ਤਾਰਕ ਮੰਤਰ ਦੇਊਗਾ ਤੇ ਆਰੇ ਦੇ ਨਾਲ ਆਪਣੇ ਆਪ ਨੂੰ ਜਿਹੜਾ ਚਰਵਾ ਲਵੇ ਉਹਦੀ ਕਲਿਆਣ ਹੋ ਜਾਏ। ਪਤਾ ਨਹੀਂ ਕਿੰਨੇ ਬੇਗੁਨਾਹ ਲੋਕ ਚੀਰੇ ਗਏ ਸਾਰੇ ਨਾਲ। ਭਾਂਡਾ ਉਦੋਂ ਪਖੰਡ ਦਾ ਫਟਿਆ ਜਦੋਂ ਅੰਗਰੇਜ਼ ਨੇ ਖੋਜ ਕੀਤੀ ਕਿ ਲੰਮੀ ਲਿਸਟ ਆਰੇ ਨਾਲ ਚਰਵਾਉਣ ਵਾਲਿਆਂ ਦੀ, ਬਾਕੀ ਦੇ ਵਰਨਾ ਦੀ ਤਾਂ ਹੈ ਤੇ ਬ੍ਰਾਹਮਣ ਇੱਕ ਵੀ ਨਹੀਂ ਚੀਰਿਆ ਗਿਆ ਅੱਜ ਤੱਕ। ਕਿਉਂ? ਇਹਨਾਂ ਨੂੰ ਮੁਕਤੀ ਦੀ ਲੋੜ ਨਹੀਂ? ਜਿਹੜੇ ਮੁਕਤੀ ਦਾ ਉਪਦੇਸ਼ ਦਿੰਦੇ ਹੈ, ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਆਰੇ ਨਾਲ ਚਰਵਾ ਚਰਵਾ ਕੇ ਲੋਕਾਂ ਨੇ, ਸ਼ਰਧਾ ਦੇ ਗੁਰੂ ਪਿਆਰਿਓ ਨੇਤਰ ਨਹੀਂ ਹਨ, ਸ਼ਰਧਾ ਨੇਤਰਹੀਣ ਹੈ, ਅੱਖਾਂ ਤੋਂ ਨਹੀਂ ਹੈ। ਅੱਜ ਦੀ ਦੁਨੀਆਂ ਚ ਜਿੱਥੇ ਆਪਾਂ ਵਿਚਰ ਰਹੇ ਹਾਂ, ਇਸ ਵੇਲੇ ਦੇਖੋ ਪੰਜਾਬ ਦੀ ਧਰਤੀ ਦੇ ਵਿੱਚ ਤਾਜ਼ੇ ਕੀ ਹੋਇਆ। ਜਿਸ ਬੰਦੇ ਦੇ ਉੱਤੇ ਬਲਾਤਕਾਰ ਦਾ ਕੇਸ ਚੱਲ ਰਿਹਾ, ਜਿਹੜੇ ਬੰਦੇ ਦੇ ਉੱਤੇ 302 ਦਾ ਪਰਚਾ ਹੋ ਕੇ ਕਤਲ ਦਾ ਕੇਸ ਚੱਲ ਰਿਹਾ, ਹੋਰ ਪਤਾ ਨਹੀਂ ਕਿੰਨੇ ਕੇਸ ਕੀ ਹੋਇਆ, ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਬਾਤ ਤਾਂ ਬਾਤ ਹੀ, ਉਹ ਤੋਂ ਪਹਿਲਾਂ ਤਾਂ ਇਹ ਕੇਸ ਚੱਲ ਰਹੇ ਨੇ ਉਹਦੇ ਤੇ। ਪਰ ਫਿਰ ਵੀ ਸ਼ਰਧਾ ਤੋਂ ਉਹ ਲੋਕ ਇਹ ਕਹਿੰਦੇ ਨੇ ਵੀ ਅਸੀਂ ਇੱਕ ਦੂਜੇ ਦੇ ਅੱਗੇ ਨਿਕਲ ਜਾਈਏ, ਅੱਖਾਂ ਹੈ ਨਹੀਂ ਤੇ ਉਸ ਬੰਦੇ ਵਾਸਤੇ ਉਹਦੀ ਰੱਖਿਆ ਵਾਸਤੇ ਵੀ ਇਹਨੂੰ ਤੱਤੀ ਵਾਰ ਨਾ ਲੱਗ ਜਾਏ, ਦੋ ਤਿੰਨ ਮਰ ਕੇ ਸੜ ਗਏ ਹੁਣ ਤੁਸੀਂ, ਆਰੇ ਨਾਲ ਮਰਨਾ ਕੀ ਔਖਾ ਇਹਨਾਂ ਲੋਕਾਂ ਨੂੰ ਭਾਈ। ਭਾਵਨਾ ਭੜਕਾ ਦਿੱਤੀ, ਮੁਕਤੀ ਇਸ ਤਰ੍ਹਾਂ ਨਹੀਂ ਮਿਲਦੀ। ਆਤਮਕ ਘਾਤੀ ਹੈ ਜਗਤ ਕਸਾਈ, ਗੁਰਬਾਣੀ ਇਹ ਕਹਿੰਦੀ। ਇਸ ਕਰਕੇ ਉੱਥੇ ਕਹਿੰਦੇ ਮਰਨ ਵਾਲੇ ਦੇ ਕੰਨ ਵਿੱਚ ਸ਼ਿਵ ਜੀ ਅਖੇ ਤਾਰਕ ਮੰਤਰ ਦਿਓ। ਮਹਾਰਾਜ ਕਹਿੰਦੇ ਤਾਰਕ ਮੰਤਰ ਹੋਰ ਕੋਈ ਸੰਸਾਰ ਦੇ ਵਿੱਚ ਹੈ ਨਹੀਂ ਏਦੋਂ ਵੱਡਾ। ਭਾਈ ਸਾਹਿਬ ਨੇ ਤਾਂ ਨਿਰਣਾ ਕੀਤਾ ਤਾਰਕ ਮੰਤਰ ਵਾਹਿਗੁਰੂ ਹੈ, ਤਾਰਕ ਮੰਤਰ ਸਭਨ ਬਰਛਾਇਆ, ਜਿੰਨੇ ਹੁਣ ਤੱਕ ਪਰਮਾਤਮਾ ਦੇ ਨਾਮ ਸੀ ਜਿੰਨੇ ਧਰਮਾਂ ਦੇ ਕੋਲ ਸਭ ਦੇ ਉੱਤੇ ਛਾ ਗਿਆ, ਇਹ ਮੰਤਰ ਏਡਾ ਵੱਡਾ ਹੈ। ਤਾਰਕ ਮੰਤਰ ਸਭਨ ਬਰਛਾਇਆ, ਵਾਹਿਗੁਰੂ ਵਾਹਿਗੁਰੂ ਮੁਖ ਜਾਪ ਜਪਾਇਆ, ਵਾਹਿਗੁਰੂ ਦਾ ਜਾਪ ਜਪਾਇਆ ਸਾਰੇ ਸੰਸਾਰ ਨੂੰ। ਪਰਮੇਸ਼ਰ ਅੰਤਰਜਾਮੀ ਦੇ ਨਾਮ ਦੀਆਂ ਸਿਫਤਾਂ ਕਰਦੇ ਹੋਏ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬੇਅੰਤ ਥਾਵਾਂ ਤੇ ਲਿਖਿਆ, ਰਹਿਤ ਨਾਮਿਆਂ ਦੇ ਅੰਦਰ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਣੇ ਬਚਨਾਂ ਦੇ ਅੰਦਰ, ਰਹਿਤ ਨਾਮਿਆਂ ਦੇ ਵਿੱਚ ਬਚੇ ਬਚਨ ਆਉਂਦੇ ਨੇ, ਵਾਹਿਗੁਰੂ ਨਿਤ ਬਚਨ ਉਚਾਰੇ, ਹਰ ਵੇਲੇ ਜਦੋਂ ਬੋਲਣਾ ਕਹਿੰਦੇ ਵਾਹਿਗੁਰੂ ਹੀ ਬੋਲਿਆ ਜਾਵੇ। ਵਾਹਿਗੁਰੂ ਨਿਤ ਵਚਨ ਉਚਾਰੇ, ਵਾਹਿਗੁਰੂ ਕੋ ਹਿਰਦੇ ਧਾਰੇ, ਇਹ ਨੀ ਵੀ ਕੱਲੀ ਰਸਨਾ ਤੇ ਰਹਿ ਗਏ ਸਾਰੀ ਉਮਰ। ਵਾਹਿਗੁਰੂ ਨਿਤ ਵਚਨ ਉਚਾਰੇ, ਵਾਹਿਗੁਰੂ ਕੋ ਹਿਰਦੇ ਧਾਰੇ, ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ। ਜੇ ਕਿਤੇ ਸਿੰਘ ਨੂੰ ਸਿੰਘ ਮਿਲ ਜਾਏ ਤਾਂ ਵੀ ਚਾਰ ਵਾਰ ਵਾਹਿਗੁਰੂ ਕਿਹਾ ਜਾਂਦਾ, ਦੋ ਵਾਰੀ ਰਸਨਾ ਤੋਂ ਆਪ ਕਿਹਾ, ਦੋ ਵਾਰ ਦੂਜੀ ਦੀ ਰਸਨਾ ਨੇ ਕਿਹਾ, ਉਹਦੀਆਂ ਕੰਨਾਂ ਚ ਆਵਾਜ਼ ਪਈ, ਆਪਣੇ ਕੰਨਾਂ ਚ ਆਵਾਜ਼ ਪਈ, ਕਿੰਨੀ ਵਾਰ ਵਾਹਿਗੁਰੂ ਜਪਿਆ ਗਿਆ ਭਾਈ। ਹੋਰ ਕੌਣ ਜਨਮ ਕਹਿੰਦੇ ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਐਸੇ ਗੁਰਮੁਖਾਂ ਨੂੰ ਮਹਾਰਾਜ ਮਿਲਦੇ, ਗੁਰਮੰਤਰ ਦਾ ਜਾਪ ਹਿਰਦੇ ਵਿੱਚ ਹੋ ਰਿਹਾ, ਰਸਨਾ ਤੇ ਹੋ ਰਿਹਾ, ਸੰਕਲਪਾਂ ਵਿਕਲਪਾਂ ਦੇ ਵਹਿਣ ਵਿੱਚ ਮਨ ਰੁੜ ਗਿਆ ਕਿਸੇ ਪਾਸੇ, ਨਾਮ ਤੋਂ ਟੁੱਟਿਆ ਹੋਇਆ। ਅੱਗੋਂ ਮਿਲ ਗਿਆ ਸਿੰਘ ਜੀ ਆਉਂਦਾ, ਉਹਨੇ ਕੋਲ ਤੁਰੇ ਜਾਂਦੇ ਨੇ, ਕੋਈ ਸੁੱਖ ਸਾਂਧ ਨਹੀਂ, ਕੋਈ ਪਰਿਵਾਰਕ ਸੁੱਖ ਸਾਂਧ ਨਹੀਂ, ਪੁੱਛੀ ਕਿੱਥੋਂ ਆਇਆ ਕਿੱਥੇ ਜਾ ਰਿਹਾ ਲੋੜ ਨਹੀਂ। ਪਰ ਸਿੰਘ ਨੇ ਦੇਖਿਆ ਸਿੰਘ ਆ ਰਿਹਾ, ਉਹਨੇ ਉੱਚੀ ਦੇ ਕੇ ਕਹਿਤਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਬਦ ਕਹਿੰਦਿਆਂ ਉਹ ਉੱਧਰ ਨੂੰ ਚਲਿਆ ਗਿਆ, ਉੱਧਰ ਨੂੰ ਚਲਿਆ ਗਿਆ। ਹੋ ਸਕਦਾ ਦੋਨਾਂ ਦੇ ਨਾਮ ਭੁੱਲਿਆ ਹੋਵੇ, ਦੋਨਾਂ ਦੇ ਚੇਤੇ ਆ ਗਿਆ ਫਤਿਹ ਬੁਲਾਉਣ ਦੇ ਨਾਲ, ਵਾਹਿਗੁਰੂ ਵਾਹਿਗੁਰੂ ਫਿਰ ਸ਼ੁਰੂ ਹੋ ਗਿਆ। ਮਹਾਰਾਜ ਸਾਹਿਬ ਜੀ ਨੇ ਫਤਿਹ ਦੇ ਨਾਲ ਜੋੜ ਦਿੱਤਾ ਵਾਹਿਗੁਰੂ ਮੰਤਰ ਨੂੰ, ਤੇ ਸਿੰਘ ਨੂੰ ਸਿੰਘ ਮਿਲੇ ਨਾਮ ਚੇਤੇ ਕਰਾਵੇ, ਜਦੋਂ ਫਤਿਹ ਬੁਲਾਊਗਾ ਨਾਮ ਚੇਤੇ ਆਓ। ਪਰ ਹੁਣ ਅਸੀਂ ਗੁਰਮਤਿ ਬਹੁਤ ਸਾਰੇ ਸ਼ਬਦ ਜਿਹੜੇ ਦਿਨ ਪਰ ਦਿਨ ਵਿਗਾੜ ਰਹੇ ਆ। ਇੱਕ ਤਾਂ ਸਤਿ ਸ੍ਰੀ ਅਕਾਲ ਦਾ ਸ਼ਬਦ ਵੀ ਵਿਗਾੜ ਲਿਆ, ਇਹ ਤਾਂ ਬਣ ਗਿਆ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਤਾਂ ਗਈ ਹੋਣ ਸਾਡੇ ਕੋਲ। ਹੁਣ ਤਾਂ ਜਿਵੇਂ ਮੋਗਰੀ ਮਾਰੀ ਦੀਆਂ ਨਾ ਪਿੰਡਾਂ ਚ ਮੋਗਰੀਆਂ ਨੇ ਥਾਪੀਆਂ, ਜਿਹਦੇ ਨਾਲ ਬੀਬੀਆਂ ਕੱਪੜੇ ਕੁੱਟਦੀਆਂ ਹੁੰਦੀਆਂ ਸੀ ਮੈਲ ਕੱਢਣ ਵਾਸਤੇ, ਤੇ ਜਿਹੇ ਜੀ ਸਤਿ ਸ੍ਰੀ ਅਕਾਲ ਮਾਰੀ ਵਧਾ ਕੇ ਮੱਥੇ ਨਾਲ ਜਿਹੇ ਜੀ ਮੋਗਰੀ ਮਾਰ ਦਿੱਤੀ, ਬੜਾ ਫਰਕ ਨਹੀਂ ਲੱਗਦਾ। ਕਿੱਥੇ ਸ਼ਬਦ ਮਹਾਰਾਜ ਸਾਹਿਬ ਜੀ ਨੇ ਅਕਾਲ ਅਕਾਲ ਕਰ ਜਾਪ ਜਪਾਈ, ਵਾਹਿਗੁਰੂ ਗੁਰ ਫਤਿਹ ਬੁਲਾਈ, ਤੇ ਅਕਾਲ ਦਾ ਜਾਪ ਕਰਾਇਆ ਤੇ ਫਤਿਹ ਵਾਹਿਗੁਰੂ ਨੇ ਦਿੱਤੀ ਗੁਰੂ ਸਾਹਿਬ ਜੀ ਨੇ। ਇਹਨੂੰ ਸਤਿ ਸ੍ਰੀ ਅਕਾਲ ਕਹੋ, ਸਤਿ ਸ੍ਰੀ ਅਕਾਲ ਕਦੇ ਨਾ ਕਹੋ, ਸ਼ਬਦ ਹੈ ਇਹਦੇ ਨਾਲੋਂ। ਚਲੋ ਭਾਵੇਂ ਮੱਥਾ ਟੇਕਣੇ ਕਹਿ ਦੋ, ਚਲੋ ਬਾਣੀ ਦਾ ਕਰਾਦਰ ਤਾਂ ਨਹੀਂ ਹੋਊਗਾ, ਇਹਦੇ ਨਾਲ ਤਾਂ ਬੀਬੀਆਂ ਦਾ ਪੁਰਾਣਾ ਬੋਲਿਆ ਹੀ ਸੀ, ਕਹਿ ਪੈਰੀ ਪੈਣਾ ਵੀ ਠੀਕ ਹੈ ਸੀ, ਪੈਰੀ ਪੈਣਾ ਜਗ ਵਰਤਾਇਆ, ਨਹੀਂ ਫਿਰ ਸ਼ਬਦ ਪੂਰਾ ਸਹੀ ਬੋਲੋ ਸਤਿ ਸ੍ਰੀ ਅਕਾਲ। ਇਹ ਕਹਿੰਦੇ ਜੀ ਔਖਾ ਲੱਗਦਾ, ਸਤਿ ਸ੍ਰੀ ਅਕਾਲ ਬਹੁਤ ਛੇਤੀ ਨਿਬੜ ਜਾਂਦਾ ਕੰਮ, ਦੁਨੀਆਂ ਕਾਹਲ ਹੀ ਬਹੁਤ ਪਈ ਹੈ। ਮੈਂ ਕਈ ਵਾਰ ਦੇਖਦਾ ਫੋਨ ਤੇ ਨਾ ਫਤਿਹ ਬੁਲਾਉਂਦੇ ਆ, ਤੁਹਾਡੇ ਵਿੱਚ ਵੀ ਬੈਠੇ ਹੋਣਗੇ ਬਹੁਤ ਸਾਰੇ, ਮੈਨੂੰ ਯਕੀਨ ਹੈ, ਕਿਉਂਕਿ ਇਹ ਪੱਛਮੀ ਮੁਲਕਾਂ ਤੇ ਹੋਣੀ ਹੈ, ਮੈਂ ਇੰਡੀਆ ਚ ਨਹੀਂ ਹੈਗੀ ਹੈ, ਇਹ ਸ਼ਾਇਦ ਬਿਮਾਰੀ ਉੱਥੇ ਪਹੁੰਚ ਜਾਵੇ, ਮੈਂ ਕਹਿ ਨਹੀਂ ਸਕਦਾ, ਕਈ ਬਿਮਾਰੀਆਂ ਚਲੀਆਂ ਵੀ ਆਉਂਦੀਆਂ ਹੁੰਦੀਆਂ। ਕਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ, ਦੱਸੋ ਕੀ ਬਣਿਆ ਭਾਈ, ਸ਼ਬਦ ਪੂਰਾ ਨਹੀਂ ਬੋਲਿਆ, ਐਡੀ ਤੈਨੂੰ ਕਾਹਲੀ ਹੈ, ਨਾਮ ਲਾ ਮੈਨੂੰ ਕੋਈ ਕਹਿ ਕੇ ਦੇਖਿਆ ਤੇ ਜੋ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਮੈਂ ਕਹਿੰਦਾ ਭਾਈ ਕੀ ਕਿਹਾ ਮੇਰੇ ਸਮਝ ਨਹੀਂ ਆਇਆ। ਫਿਰ ਬੋਲ ਜਿੰਨੀ ਦੇਰ ਤੱਕ ਕੁੜੀ ਫਤਿਹ ਨਾ ਬੁਲਾਵੇ ਮੈਂ ਖੜਾ ਛੱਡਦਾ। ਉਹਨੂੰ ਕਹਿੰਦਾ ਵੀ ਨਹੀਂ ਤੂੰ ਗੱਲ ਕਿਉਂ ਕਰਦਾ, ਸ਼ਬਦ ਕਿਉਂ ਬਗਾੜ ਰਹੇ, ਪੂਰਨ ਰੂਪ ਵਿੱਚ ਕਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਪ੍ਰਕਰਨ ਤਾਂ ਚੱਲਦਾ ਵਾਹਿਗੁਰੂ ਦਾ, ਫਤਿਹ ਵੀ ਵਾਹਿਗੁਰੂ ਦੀ ਹੈ। ਵਾਹਿਗੁਰੂ ਦੀ ਫਤਿਹ ਬੁਲਾਉਣ ਦੇ ਨਾਲ ਮਿਲਦਾ ਕੀ ਹੈ, ਕਥਾ ਤਾਂ ਇਹਦੀ ਇੱਕ ਵੱਖਰਾ ਪ੍ਰਕਰਨ ਹੈ। ਭਾਈ ਮਨੀ ਸਿੰਘ ਜੀ ਨੇ ਪੁੱਛਿਆ ਗੁਰੂ ਗੋਬਿੰਦ ਸਿੰਘ ਸਾਹਿਬ, ਕਹਿੰਦਾ ਸੱਚੀ ਪਾਤਸ਼ਾਹ ਜੀ ਪਹਿਲੇ ਬੋਲੇ ਚਲੇ ਆ ਰਹੇ ਸੀ, ਪੈਰੀ ਪਵਣਾ ਜਗ ਵਰਤਾਇਆ, ਨਮਸਕਾਰ ਕਰਨੇ, ਹੋਰ ਬਹੁਤ ਸਾਰੇ ਸ਼ਬਦ ਹਨ ਵੀ ਆਪ ਜੀ ਨੇ ਜਿਹੜਾ ਫਤਿਹ ਸ਼ੁਰੂ ਕੀਤੀ ਹੈ ਦਸਵੇਂ ਜਾਮੇ ਵਿੱਚ, ਪਹਿਲੇ ਜਾਮੇ ਚ ਸਤਿ ਸ੍ਰੀ ਅਕਾਲ ਸ਼ੁਰੂ ਹੋਈ ਤੇ ਆਪ ਕਿਰਪਾ ਕਰਕੇ ਦੱਸੋ ਇਹਦਾ ਮਹਾਤਮ ਕੀ ਹੈ, ਫਤਿਹ ਬੁਲਾਉਣ ਦਾ ਮਹਾਤਮ ਕੀ ਹੈ। ਮਹਾਰਾਜ ਸਾਹਿਬ ਕਹਿੰਦੇ ਭਾਈ ਮਨੀ ਸਿੰਘ ਤੂੰ ਬਹੁਤ ਚੰਗੀ ਗੱਲ ਕੀਤੀ, ਤੇਰਾ ਪ੍ਰਸ਼ਨ ਆਉਣ ਵਾਲੇ ਸਮੇਂ ਦੇ ਅੰਦਰ ਮੇਰਾ ਦਿੱਤਾ ਹੋਇਆ ਪੁੱਤਰ ਬੜਾ ਸਹਾਰਾ ਬਣੇਗਾ। ਇਹ ਠੀਕ ਕੀਤਾ ਤੂੰ ਜਿਹੜਾ ਇਹ ਪ੍ਰਸ਼ਨ ਕੀਤਾ। ਉਸ ਵੇਲੇ ਭਾਈ ਮਨੀ ਸਿੰਘ ਜੀ ਨੂੰ ਜੋ ਕਲਗੀਧਰ ਪਾਤਸ਼ਾਹ ਨੇ ਵਚਨ ਕਹੇ ਅੰਕਿਤ ਹੋਏ ਨੇ। ਭਾਈ ਮਨੀ ਸਿੰਘ ਜੂ ਕੋ ਫਤਿਹ ਕੋ ਬਿਰਤਾਂਤ ਬ੍ਰਿੰਦ, ਇਹ ਚੀਜ਼ਾਂ ਕੰਠ ਕਰਕੇ ਇਹਨਾਂ ਦਾ ਪ੍ਰਚਾਰ ਕਰਨਾ ਚਾਹੀਦਾ, ਨਾ ਕਿ ਜਿਹਦੀ ਜੰਗ ਚ ਜਿਹਦੀ ਜ਼ਬਾਨ ਚ ਫਤਿਹ ਉਹਦੀ ਮੈਦਾਨ ਚ ਫਤਿਹ। ਇਹ ਤਾਂ ਹੈਗੇ ਟੁੱਟ ਕੇ ਬਣਾਏ ਵੇ, ਗੱਲਾਂ ਭਾਵੇਂ ਠੀਕ ਹੋਣ ਇਹ ਪਰ ਸਾਸਕੇ ਇਦੋਂ ਵਧੀਆ ਠੀਕ ਨਹੀਂ ਹੋ ਸਕਦੇ ਜਿਹੜੇ ਕਲਗੀਧਰ ਪਾਤਸ਼ਾਹ ਦੀ ਵਿਆਖਿਆ ਹੈ। ਮਹਾਰਾਜ ਦੀ ਕੀਤੀ ਵਿਆਖਿਆ ਹੀ ਪੜ ਲੋ। ਮਹਾਰਾਜ ਸਾਹਿਬ ਜੀ ਨੇ ਉਸੇ ਤਰ੍ਹਾਂ ਲਿਖਵਾਇਆ, ਲਿਖਤ ਹੈ ਭਾਈ ਮਨੀ ਸਿੰਘ ਜੂ ਕੋ ਫਤਿਹ ਕੋ ਬਿਰਤਾਂਤ ਬ੍ਰਿੰਦ, ਆਪ ਮੁਖਾਰ ਬਿੰਦ ਨਾਥ ਜੂ ਸੁਣਾਇਓ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਰਚਨਾ ਤੋਂ ਸੁਣਾਇਆ। ਮਹਾਰਾਜ ਸਾਹਿਬ ਜੀ ਕਹਿੰਦੇ ਮਨੀ ਸਿੰਘ ਕਹਿੰਦੇ ਜਿਹੜਾ ਫਤਿਹ ਬੁਲਾਉਣ ਵਿੱਚ ਪਹਿਲ ਕਰਦਾ ਹੈ ਔਰ ਫਤਿਹ ਗੱਜ ਕੇ ਬੁਲਾਉਂਦਾ ਹੈ, ਗਾਜ ਕੈ ਅਗਾਰੀ ਸੋ ਮਿਰਗਿੰਦ ਜਿਉਂ ਬੁਲਾਇਓ ਜੋਈ। ਮਿਰਗਿੰਦ ਦੇ ਦੋ ਅਰਥ ਕਰਦੇ ਆ ਗਿਆਨੀ ਸਿੰਘ। ਮਿਰਗਿੰਦ ਦਾ ਅਰਥ ਹੈ ਸ਼ੇਰ, ਤੇ ਹੁਣ ਸਿੰਘ ਨੂੰ ਵੀ ਸਾਸਕ ਜੀ ਸ਼ੇਰ ਦੀ ਪਦਵੀ ਹੈ। ਮਿਰਗਿੰਦ ਦਾ ਅਰਥ ਸਿੰਘ ਵੀ ਹੋ ਗਿਆ, ਸਿੰਘ ਦਾ ਅਰਥ ਸ਼ੇਰ ਵੀ ਹੋ ਗਿਆ। ਇਹਦੇ ਵਿੱਚ ਲੈਣਾ ਕਿ ਜਿਵੇਂ ਸ਼ੇਰ ਭਵਕ ਮਾਰਦਾ ਗੱਜ ਕੇ ਬੁਲਾਉਣੀ ਫਤਿਹ। ਦੂਸਰਾ ਅਰਥ ਕਿ ਸਿੰਘ ਜੀ ਨੂੰ ਜਿਹੜਾ ਸਿੰਘ ਆਇਆ ਹੈ ਗਾਜ ਕੀ ਅਗਾਰੀ, ਗੱਜ ਕੇ ਤਾਂ ਬੋਲਣਾ ਹੀ ਬੋਲਣਾ, ਗਾਜ ਕੇ ਅਗਾਰੀ ਸੋ ਮਿਰਗਿੰਦ ਜਿਉਂ ਬੁਲਾਇਓ ਜੋਈ, ਰਾਕੋਂ ਸਦਾਏ ਸੋਹੇ ਪਿਆਰੋ ਬਹੇ ਪਾਇਓ ਹੈ। ਮਹਾਰਾਜ ਕਹਿੰਦੇ ਬਹੁਤ ਪਿਆਰਾ ਲੱਗਦਾ ਉਹ ਸਿੰਘ ਮੈਨੂੰ ਜਿਹਦੀ ਰਸਨਾ ਤੇ ਪਹਿਲਾਂ ਫਤਿਹ ਆ ਜਾਵੇ, ਜਿਹੜਾ ਡੀਕਦਾ ਰਹੇ ਵੀ ਮੈਂ ਵੱਡਾ ਇਹ ਛੋਟਾ ਇਹ ਬੁਲਾਵੇ ਮੈਨੂੰ। ਉਹ ਗਾਂ ਉਦੋਂ ਆਕੜ ਵਾਲਾ ਟੱਕਰ ਜਾਂਦਾ ਕਈ ਵਾਰ, ਉਹ ਕਹਿੰਦਾ ਇਹ ਬੁਲਾਵੇ ਮੈਨੂੰ, ਨਾ ਉਹ ਬੁਲਾਉਂਦਾ ਨਾ ਉਹ ਬੁਲਾਉਂਦਾ, ਦੋਨੇ ਲੰਘ ਜਾਂਦੇ ਜਿਵੇਂ ਰੁੱਸੇ ਹੁੰਦੇ ਨੇ। ਮਹਾਰਾਜ ਸਾਹਿਬ ਜੀ ਨੇ ਇਹਦੇ ਵਿੱਚ ਇੱਕ ਬਟਮਲੀ ਗਵਾਤ ਹੈ, ਆਈ ਤਾਂ ਅਚਨਚੇਤ ਯਾਦ ਅਚਨਚੇਤ ਆਈ, ਵਾਹਿਗੁਰੂ ਮੰਤਰ ਦੇ ਨਾਲ ਇਸ ਮੰਤਰ ਦਾ ਸੰਬੰਧ ਫਤਿਹ ਨਾਲ ਹੋਣ ਕਰਕੇ ਆ ਗਈ, ਪਰ ਬਹੁਤ ਲਾਭਦਾਇਕ ਹੋਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਭਾਈ ਮਨੀ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਵੀ ਜੋ ਤੁਸੀਂ ਇਹ ਵਚਨ ਕਿਹਾ ਵੀ ਜਿਹੜਾ ਸਾਰਿਆਂ ਤੋਂ ਪਹਿਲਾਂ ਜਿਹੜਾ ਪਹਿਲੀ ਰਸਨਾ ਤੇ ਸ਼ਬਦ ਆ ਗਿਆ, ਹੁਣ ਦੇਖੋ ਇੱਕ ਨੇ ਬੁਲਾਉਣੀ ਆ ਫਤਿਹ ਤਾਂ ਪਹਿਲਾਂ, ਫਿਰ ਮਹਾਰਾਜ ਦੂਜੇ ਨੂੰ ਕੀ ਮਿਲੂਗਾ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਮੈਂ ਉਹਨੂੰ ਵੀ ਇੱਕ ਪਦਵੀ ਦੇਵਾਂਗਾ। ਕਹਿੰਦੇ ਕੀ? ਮਹਾਰਾਜ ਸਾਹਿਬ ਕਹਿੰਦੇ ਮਾਨ ਤੋਂ ਪ੍ਰਮੋਦ ਹੋਏ, ਮਾਨ ਤੋਂ ਫਤਿਹ ਨੂੰ ਮੰਨਿਆ, ਸਤਿਕਾਰ ਕੀਤਾ ਫਤਿਹ ਦਾ। ਜਦੋਂ ਮੈਂ ਫਤਿਹ ਦੀ ਗੱਲ ਕਰਦਾ ਮੇਰੇ ਇੱਕ ਬਚਨ ਯਾਦ ਆ ਜਾਂਦਾ ਬਹੁਤ ਪੁਰਾਣਾ। ਇੱਕ ਮਹਾਤਮਾ ਜੀ ਖੜੇ ਸੀ, ਨਾ ਰਹਿਣਾ ਚੰਗਾ ਨਹੀਂ ਹੁੰਦਾ। ਮਹਾਤਮਾ ਜੀ ਖੜੇ, ਹੁਣ ਮੇਲੇ ਦੇ ਚੁੱਕੀ ਚੱਕੀ ਰੋਣੇ ਦੀ ਕੌਣ ਪੁੱਛਦਾ ਭਾਈ, ਬਾਕੀ ਸਾਰੇ ਲਾਉਂਦੇ ਸੀ ਪੈਰੀ ਹੱਥ, ਮੈਂ ਜਾ ਕੇ ਬੁਲਾਤੀ ਫਤਿਹ। ਪੈਰੀ ਹੱਥ ਲਾਉਣਾ ਕੋਈ ਮਾੜੀ ਗੱਲ ਨਹੀਂ, ਮਹਾਰਾਜ ਦੀ ਹਜ਼ੂਰੀ ਦੇ ਚ ਨਹੀਂ ਲਾ ਸਕਦੇ, ਮਾਤਾ ਪਿਤਾ ਦੇ ਵੀ ਲਾਓ, ਸਤਿਕਾਰ ਕਰੋ ਬੜਿਆਂ ਦਾ। ਤੇ ਮੈਂ ਫਤਿਹ ਬੁਲਾ ਦਿੱਤੀ, ਫਤਿਹ ਬੁਲਾਈ ਗੱਜ ਕੇ, ਉੱਥੇ ਫਤਿਹ ਦਾ ਰਿਵਾਜ ਨਹੀਂ ਸੀ, ਮੈਨੂੰ ਇਹ ਪਤਾ ਨਾ ਲੱਗਿਆ ਵੀ ਇੱਥੇ ਗੁੱਸਾ ਕਰਨਗੇ, ਮੈਂ ਤਾਂ ਆਪਣੇ ਪਹਿਰੇ ਚ ਬੁਲਾਤੀ ਫਤਿਹ ਬੁਲਾਤੀ। ਤੇ ਮੇਰੇ ਕੰਨੀ ਜੀ ਸੰਤ ਦੀ ਦ੍ਰਿਸ਼ਟੀ ਨੂੰ ਕੀ ਕੀ ਅੱਖਾਂ ਐਡੀਆਂ ਐਡੀਆਂ ਕੱਢ ਲਈਆਂ, ਸੰਤ ਨੇ ਮੇਰੇ ਵੱਲ ਬੋਲਿਆ ਹੀ ਨਹੀਂ, ਗੁੰਗਾ ਹੀ ਹੋ ਗਿਆ। ਮੈਂ ਕਿਹਾ ਵੀ ਹੁਣ ਜੇ ਕਿਤੇ ਕੋਈ ਚੀਜ਼ ਇਹੀ ਜਿਹੀ ਹੁੰਦੀ ਫਸਥੂਲ ਜਿਹੜੀ ਮੈਂ ਇਹਦੇ ਕੋਲ ਰੱਖੀ ਹੁੰਦੀ, ਉਹ ਤਾਂ ਮੈਂ ਵਾਪਸ ਚੱਕ ਲੈਂਦਾ ਵੀ ਹੁਣ ਫਤਿਹ ਤਾਂ ਚੱਕੀ ਨਹੀਂ ਜਾਣੀ, ਹੁਣ ਤਾਂ ਹੋ ਗਿਆ ਜੱਗ ਹੋ ਗਿਆ। ਪਰ ਅੱਗੇ ਤੋਂ ਇਹੋ ਜਿਹੇ ਪਖੰਡੀ ਨੂੰ ਫਤਿਹ ਨਹੀਂ ਬੁਲਾਉਣੀ ਕਦੇ, ਜਿਹੜਾ ਉੱਤਰੀ ਨਾ ਦੇ ਦਿਲ ਹੀ ਤੋੜ ਦਿੱਤਾ ਵੀ ਫਤਿਹ ਦੱਸ, ਤੈਨੂੰ ਜ਼ਬਾਨ ਦਿੱਤੀ ਆ ਰੱਬ ਨੇ, ਤੇਰਾ ਅੰਮ੍ਰਿਤ ਖਹਿਰਾ ਵੀ ਪਾਇਆ ਹੋਇਆ ਢਾਈ ਗਜ ਦਾ ਤੇਰੇ, ਵੀ ਤਾਂ ਕੀ ਹੋ ਗਿਆ ਜੇ ਕਿਰਪਾਨ ਨਹੀਂ ਪਾਏਗੀ ਫਿਰ ਕਿਤੇ ਤੂੰ, ਫਿਰ ਅੰਮ੍ਰਿਤ ਤਾਂ ਛਕਿਆ ਜੇ ਤੇਰੀ ਘਾਟ ਹੋ ਤੇਰੇ ਵਿੱਚ, ਪਰ ਫਤਿਹ ਦਾ ਬੁਲਾ ਨਹੀਂ ਬੋਲੀ। ਮੁੜ ਕੇ ਮੈਂ ਫਿਰ ਉਹਨੂੰ ਫਤਿਹ ਨਹੀਂ ਬੁਲਾਈ, ਮੈਂ ਕਿਹਾ ਫਤਿਹ ਦਾ ਅਧਿਕਾਰੀ ਨਹੀਂ ਹੈ, ਮਿਲਿਆ ਕਈ ਵਾਰ ਫਿਰ ਫਤਿਹ ਵਾਲੀ ਗੱਲ ਖਤਮ ਕਰ। ਮਹਾਰਾਜ ਸਾਹਿਬ ਦਾ ਪਾਪ ਲਿਖਦੇ ਨੇ, ਪਾਪ ਜਿਹੜਾ ਨਾ ਬੋਲੇ, ਜੇ ਇਹਦਾ ਪ੍ਰਚਾਰ ਹੋਵੇ ਕੋਈ ਹੋ ਹੀ ਨਹੀਂ ਸਕਦਾ ਫਤਿਹ ਚ ਨਾ ਬੋਲੇ। ਹੁਣ ਆਪ ਜੀ ਨੇ ਸੁਣਨਾ, ਹੁਣ ਤੁਸੀਂ ਦੇਖ ਲਓ ਵੀ ਕੱਲ ਹੀ ਧਰਮ ਪਾਤਸ਼ਾਹ ਦਾ ਹੋਵੇ ਉਪਦੇਸ਼, ਆਪਾਂ ਕਿਵੇਂ ਨਹੀਂ ਮੰਨਾਂਗੇ ਸਾਰੇ, ਮੈਂ ਵੀ ਮੰਨੂ ਤੁਸੀਂ ਵੀ ਮੰਨੋਗੇ। ਫਤਿਹ ਦਾ ਪੰਜ ਸਾਹਿਬ ਦਾ ਬੱਚਾ ਬੁਲਾਦੇ ਪਹਿਲਾਂ, ਤਾਂ ਜਾਂ ਫਿਰ ਪੰਜ ਸਾਲ ਦੇ ਬੱਚੇ ਨੂੰ ਬੁੱਢਾ ਬੁਲਾ ਦੇਵੇ ਪਹਿਲਾਂ। ਮਹਾਤਮਾ ਤਾਂ ਕਲਗੀ ਵਾਲੇ ਸਤਿਗੁਰੂ ਨੇ ਦੇਣਾ। ਮਹਾਰਾਜ ਕਹਿੰਦੇ ਜਿਹੜਾ ਮਾਨ ਤੋਂ ਮੰਨ ਲਈ ਫਤਿਹ, ਮਾਨ ਤੋਂ ਪ੍ਰਮੋਦ ਹੋਏ, ਪਰ ਤੇ ਮੋਦ ਤੋਂ ਸ਼ਬਦ ਨੂੰ, ਪਰ ਸੰਸਕ੍ਰਿਤ ਵਿੱਚ ਕਹਿੰਦੇ ਨੇ ਵਿਸ਼ੇਸ਼ ਨੂੰ, ਮੋਦ ਕਹਿੰਦੇ ਨੇ ਪ੍ਰਸੰਨਤਾ। ਬਹੁਤ ਸਾਰੇ ਸ਼ਬਦ ਸੰਸਕ੍ਰਿਤ ਘਰਾਣੇ ਚੋਂ ਆਏ ਹੈ। ਮਾਨ ਤੋਂ ਪ੍ਰਮੋਦ ਹੋਏ, ਬਾਬਰੇ ਬਰਾਬਰੇ ਰਸੀਲੇ ਬੋਲ, ਇਹ ਮਰਿਆਦਾ ਫਤਿਹ ਦੀ। ਜਿਹੜੀ ਸੁਰ ਵਿੱਚ ਫਤਿਹ ਵਾਲੇ ਨੇ ਪਹਿਲਾਂ ਆਵਾਜ਼ ਦਿੱਤੀ ਹੈ ਉਸੇ ਸੁਰ ਦੇ ਵਿੱਚ ਜਵਾਬ ਦੇਣਾ। ਇਹ ਨਹੀਂ ਹੈ ਵੀ ਫਤਿਹ ਬੁਲਾਉਣ ਵਾਲਾ ਪੰਚਮ ਤੇ ਬੈਠਾ ਤੇ ਸਾਤ ਹੀ ਹੈ ਅਜੇ, ਇਹ ਮਰਿਆਦਾ ਬਣੀ ਮਹਾਰਾਜ ਨੇ। ਮਾਨ ਤੋਂ ਪ੍ਰਮੋਦ ਹੋਏ ਬਰਾਬਰ ਹੈ ਰਸੀਲੇ ਬੋਲ, ਕਹਿੰਦੇ ਆਵਾਜ਼ ਦੇ ਵਿੱਚ ਕੜੱਤਣ ਨਾ ਹੋਵੇ, ਚਾਹੇ ਤੇਰੀ ਉਹਦੇ ਨਾਲ ਬਣਦੀ ਹੈ ਚਾਹੇ ਨਹੀਂ ਬਣਦੀ, ਪਰ ਫਤਿਹ ਕਲਗੀਧਰ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਦੀ ਹੈ, ਇਹਦੇ ਨਾਲ ਜਿੱਤ ਕਰਾ ਨਹੀਂ ਕਰਨਾ। ਮਾਨ ਤੋਂ ਪ੍ਰਮੋਦ ਹੋਏ ਬਰਾਬਰ ਹੈ ਰਸੀਲੇ ਬੋਲ, ਦਹਿਦੇ ਬਿਠਾਰੋ ਸੋ ਦੀਵਾਨ ਵਿੱਚ ਆਇਓ ਹੈ। ਮਹਾਰਾਜ ਕਹਿੰਦੇ ਜੀ ਨੇ ਤਾਂ ਬੁਲਾਈ ਪਹਿਲਾਂ ਫਤਿਹ, ਕਹਿੰਦੇ ਮਨੀ ਸਿੰਘਾ ਜਿਵੇਂ ਤੂੰ ਹੁਣ ਮੇਰੇ ਸਾਹਮਣੇ ਬੈਠਾ ਨਾ, ਸਾਹਮਣੇ ਦਾ ਦਰਸ਼ਨਾਂ ਦਾ ਆਨੰਦ ਤੈਨੂੰ ਮਿਲ ਰਿਹਾ, ਤੇਰੇ ਪੁੰਨ ਵੱਧ ਰਹੇ ਨਾ, ਹੋਵੇ ਸਿਉ ਤਖ ਸਮਦਰੀ ਨੋੜਿਆ ਸੌਂਕੁਰ ਸੋ ਝੱਟੀ ਹੈ, ਤੁਧ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਠੀ। ਇਹ ਜਿਹੜਾ ਮਹਾਤਮਾ ਹੈ ਮੇਰੇ ਦਰਸ਼ਨਾਂ ਦਾ, ਫਤਿਹ ਬੁਲਾਉਣ ਵਾਲੇ ਨੂੰ ਜਿਹਨੇ ਪਹਿਲ ਕੀਤੀ ਉਹਨੂੰ ਮੇਰੇ ਸਾਹਮਣੇ ਚਿਹਰੇ ਦਾ ਮਹਾਤਮ ਬਖਸ਼ੂੰਗਾ ਮੈਂ। ਕਹਿੰਦੇ ਜਿਹਨੇ ਬਰਾਬਰੇ ਰਸੀਲੇ ਬੋਲ ਫਤਿਹ ਕਬੂਲ ਕਰ ਲਈ, ਕਹਿੰਦੇ ਮੇਰੇ ਸੱਜੇ ਪਾਸੇ ਦਾ ਅਧਿਕਾਰੀ ਹੋ ਗਿਆ, ਉਹਦਾ ਵੀ ਨਿਰਾਦਰ ਨਹੀਂ, ਉਹਨੂੰ ਵੀ ਇਹ ਮਹਾਤਮਾ ਦਿਓ, ਕਿਉਂਕਿ ਸੱਜੇ ਤੇ ਖੱਬੇ ਦੀ ਵਿਆਖਿਆ ਇੱਕ ਆਪਣੀ ਕਿਸਮ ਦੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇੱਕ ਇਸ਼ਾਰਾ ਕੀਤਾ। ਤਾਂ ਦਹਿਨੇ ਬਾਵੇ ਇਹ ਸ਼ਬਦ ਆਉਂਦਾ, ਦਹਿਨੇ ਤੇ ਬਾਮ ਅੰਗ, ਇਹਦਾ ਭਾਵ ਸਾਹ ਸੀ ਇਸਲਾਮ ਦੇ ਅੰਦਰ ਸੱਜੇ ਤੇ ਖੱਬੇ ਦੀ ਵਿਆਖਿਆ। ਸਾਡੇ ਮੁਸਲਿਮ ਭਰਾ ਕਹਿੰਦੇ ਆ ਵੀ ਬੰਦੇ ਦੇ ਖੱਬੇ ਪਾਸੇ ਪਾਪ ਰਹਿੰਦੇ ਆ, ਸੱਜੇ ਪਾਸੇ ਪੁੰਨ ਰਹਿੰਦੇ ਆ, ਇਹ ਉਹਨਾਂ ਦਾ ਇਹ ਕਥਨ ਹੈ ਐਸਾ। ਤੇ ਦੂਸਰਾ ਸਾਧ ਸਿੰਘ ਜੀ, ਜਿਸ ਨੂੰ ਅਸੀਂ ਸਤਿਕਾਰ ਦੇਣਾ ਹੋਵੇ, ਜਿਵੇਂ ਹੁਣ ਇਸ ਵੇਲੇ ਲਾਓ ਤੁਸੀਂ ਮਿਸਾਲ ਦੇ ਤੌਰ ਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਸੱਜੇ ਪਾਸੇ ਹਜ਼ੂਰ ਦਾ ਆਸਣ ਹੈ, ਮਹਾਰਾਜ ਇੱਧਰ ਪ੍ਰਕਾਸ਼, ਮੈਂ ਖੱਬੇ ਪਾਸੇ ਬੈਠਾ, ਕਥਾ ਦੀ ਪੋਥੀ ਪੜ੍ਹਨ ਵਾਲੇ ਨੂੰ ਇੱਧਰ ਬੈਠਣਾ ਪਏਗਾ, ਕਥਾ ਕਰਨ ਵਾਲਾ ਖੱਬੇ ਪਾਸੇ ਬੈਠੇਗਾ। ਬੱਚੇ ਬੱਚੀ ਦੇ ਅਨੰਦਕਾਰ ਸੈਂਕੜੇ ਦੇਖੇ ਹੋਣਗੇ, ਤੁਸੀਂ ਆਪਣੇ ਵੀ ਕਰਾਏ ਹੋਣਗੇ, ਬੱਚਿਆਂ ਦੇ ਵੀ ਕਰੇ ਹੋਣਗੇ, ਤੇ ਬੀਬੀ ਕਦੇ ਦੇਖੀਆ ਸੱਜੇ ਪਾਸੇ ਬੈਠੀ ਬੰਦੇ ਦੇ। ਇਹ ਹੁਣ ਕੱਲ ਨੂੰ ਰੌਲਾ ਪਾਉਣਗੇ ਜਿਹੜੇ ਬਾਹਲੇ ਫਾਸ਼ਕ ਹੋ ਗਏ ਇਸ ਤਰ੍ਹਾਂ ਦੇ, ਇਹ ਜੇ ਗਲਤ ਸਿਧਾਂਤਾਂ ਦੇ ਕਹਿਣਗੇ ਜੀ ਇਹ ਵੀ ਵਿਦ ਕਰਾਈ ਹੈ, ਕਿਤੇ ਇਹ ਨਾ ਸ਼ੁਰੂ ਕਰ ਲੈਣ ਵੀ ਅੱਧੀਆਂ ਲਾਵਾਂ ਇੱਧਰ ਦੋ ਲਾਵਾਂ ਇੱਧਰ ਬਣਾ ਕੇ ਕਰਿਆ ਕਰੋ, ਇਹ ਬੜੇ ਨਵੇਂ ਪੜਾਕੂ 16 ਦੂਣੀ 8 ਕਰਨ ਵਾਲੇ ਵੀ ਤਾਂ ਜੰਮ ਪਏ ਸਾਡੇ ਚ, ਹੁੰਦੇ ਤਾਂ 8 ਦੂਣੀ ਹੋਣਾ ਹੀ ਹੈ। ਇਹਦਾ ਇੱਕ ਕਾਰਨ ਹੈ ਕਿ ਬੀਬੀ ਖੱਬੇ ਪਾਸੇ ਕਿਉਂ ਬੈਠਦੀ ਹੈ, ਗੁਰਬਾਣੀ ਦੇ ਅੰਦਰ ਪਤਨੀ ਦੇ ਅਧਿਕਾਰ ਔਰ ਪਤੀ ਦੇ ਅਧਿਕਾਰ ਲਿਖੇ ਹੋਏ ਨੇ। ਸੀਲ ਸੰਜਮ ਤੈ ਆਗਿਆ ਮਾਨੈ, ਇੱਕ ਤੋਂ ਕੱਢ ਕੇ ਦਿਖਾਓ ਜਿਹੜੀ ਤੇ ਲਿਖਿਆ ਹੋਵੇ ਪਤਨੀ ਦੀ ਆਗਿਆ ਪਤੀ ਮੰਨੇ। ਪਤਨੀ ਦੀ ਇਹ ਬੀਬੀ ਨੂੰ ਤਾਂ ਗੱਲ ਕਹੀ ਹੈ, ਪਤੀ ਨੂੰ ਇਹ ਹਦਾਇਤ ਹੋਏਗੀ ਕਿ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਪ੍ਰਸਾਦ ਸਿੰਘ ਜੀ ਇਹ ਮਰਯਾਦਾ ਹੈ ਤੇ ਪਾਵਨ ਵਚਨ ਕਥਨ ਕੀਤਾ ਹੈ, ਜਿਸ ਵੇਲੇ ਲਾਵਾਂ ਹੁੰਦੀਆਂ ਨਾ ਬੀਬੀ ਖੱਬੇ ਪਾਸੇ ਭਾਈ ਸੱਜੇ ਪਾਸੇ, ਸੀਲ ਸੰਜਮ ਪ੍ਰੈ ਆਗਿਆ ਮਾਨੈ ਦਿਖ ਤਿਸ ਨਾਰੀ ਕੋ ਦੁੱਖ ਨਾ ਦਮਾਨੈ, ਕਹੋ ਨਾਨਕ ਜੇ ਪ੍ਰਿਓ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰਗਹਿ ਪ੍ਰਵਾਨ। ਦਰਗਾਹ ਦੇ ਅੰਦਰ ਪ੍ਰਵਾਨ, ਇਸ ਕਰਕੇ ਸਤਿਕਾਰ ਹੈ। ਔਰ ਪਤਨੀ ਨੂੰ ਕਿਹਾ ਤੂੰ ਆਪਣੇ ਜਿਸਮ ਦਾ ਇੱਕ ਆਪਣਾ ਹਿੱਸਾ ਮੰਨ, ਤੂੰ ਇਹ ਨੀ ਨਿਰਾਦਰ ਨਹੀਂ ਕਰ ਸਕਦਾ ਵੀ ਇਹ ਗੈਰ ਹੈ। ਨਿਜ ਨਾਰੀ ਕੇ ਸਾਥ ਨਿਵੁੱਤਮ ਨਿਤ ਵਡਾਈ ਹੋ, ਇਹਨੂੰ ਅਰਧੰਗ ਨਹੀਂ ਕਿਹਾ, ਅੱਧਾ ਅੰਗ ਹੈ ਤੇਰਾ, ਅਧੂਰਾ ਹੈ ਮਨੁੱਖ ਨਹੀਂ ਗਿਰ ਤੱਕ। ਭਾਵ ਕਿ ਜਿਸ ਵੇਲੇ ਜਿਹਦਾ ਸਤਿਕਾਰ ਕਰਨਾ ਹੈ, ਹੁਣ ਆਪਾਂ ਪ੍ਰਕਰਮਾ ਕਰਦੇ ਹਾਂ, ਖੂਹ ਦਾ ਗੇੜਾ ਤਾਂ ਇੱਧਰ ਨੂੰ ਆਉਂਦਾ, ਘਲਾੜੀ ਦਾ ਵੀ ਇੱਧਰ ਨੂੰ ਆਉਣਾ ਹੁੰਦਾ, ਤੇ ਆਪਾਂ ਜਦੋਂ ਪ੍ਰਕਰਮਾ ਕਰਦੇ ਹਾਂ ਆਪਣੇ ਨਾਲ ਇੱਧਰ ਨੂੰ ਆਉਂਦਾ, ਫਿਰ ਐਂ ਕਹਿਣਗੇ ਨੀ ਜੀ ਤੁਸੀਂ ਪੁੱਠਾ ਕੰਮ ਕਰਦੇ ਹੋ, ਯੂਪੀ ਚ ਇੱਕ ਭਾਈ ਨੇ ਕਹਿ ਦਿੱਤਾ ਸੀ ਸਟੇਜ ਤੇ ਖੜ ਕੇ, ਬਹੁਤ ਸਾਲਾਂ ਦੀ ਬਾਤ ਹੈ, ਸੰਨ 71 ਦੀ ਗੱਲ ਹੈ ਮੇਰਾ ਖਿਆਲ ਹੈ, ਲਗਭਗ ਮੈਨੂੰ ਲੱਗਦਾ 70 ਜਾਂ 71 ਇੱਥੇ ਹੈ, ਮੇਰੇ ਜੇ ਦਾੜਾ ਆਇਆ ਸੀ, ਥੋੜੀ ਥੋੜੀ ਦਾੜੀ ਆਈ ਸੀ, ਤੇ ਉੱਥੇ ਇੱਕ ਬੜਾ ਮੰਤਰ ਲਾ, ਉਹ ਕਹਿੰਦਾ ਦੱਸੋ ਜੀ ਪ੍ਰਕਰਮਾ ਕਿਵੇਂ ਹੋਣੀਆਂ ਚਾਹੀਦੀਆਂ। ਉਹ ਸਾਡੇ ਜੀ ਇੱਕ ਬਜ਼ੁਰਗ ਸੀ ਪ੍ਰੀਤਮ ਸਿੰਘ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਸੀ, ਉਹਨਾਂ ਦਾ ਲੜਕਾ ਭਾਈ ਪ੍ਰੇਮ ਸਿੰਘ ਅਖੰਡ ਕੀਰਤਨੀ ਜਥੇ ਦਾ ਜਥੇਦਾਰ ਪਟਿਆਲੇ ਰਿਹਾ, ਬਹੁਤ ਨਾਮ ਜਪਣ ਵਾਲਾ ਗੁਰਮੁਖ ਸੀ ਉਹ ਪ੍ਰੇਮ ਸਿੰਘ, ਉਹਦੇ ਪਿਤਾ ਜੀ ਸੀ, ਉਹ ਮੇਰੇ ਨਾਲ ਕੀਰਤਨ ਅਸੀਂ ਇਕੱਠੇ ਕਰਦੇ ਰਹੇ ਹਾਂ। ਉਹਨੂੰ ਬੜਗਾ ਜੀ ਕਹਿੰਦੇ ਸੀ, ਉਹਦੀ 2.5 ਮੀਲ ਤੇ ਆਵਾਜ਼ ਬਿਨਾਂ ਸਪੀਕਰ ਤੋਂ ਸੁਣਦੀ ਸੀ, 2.5-2.5 ਮੀਲ ਤੇ। ਉਹ ਗੁਰਮੁਖ ਨੂੰ ਪੁੱਛ ਰਿਹਾ, ਉਹ ਕਹਿੰਦਾ ਵੀ ਕਹਿੰਦਾ ਕੋਈ ਫਰਕ ਨੀ, ਉਹ ਸਿੱਧਰਾ ਸੀ ਥੋੜਾ ਜਿਹਾ, ਕਹਿੰਦਾ ਕੋਈ ਫਰਕ ਨੀ, ਕਹਿੰਦਾ ਚਾਹੇ ਕਹਿੰਦਾ ਇੱਧਰ ਨੂੰ ਕਰ ਲਵੋ ਚਾਹੇ ਪ੍ਰਕਾਰ, ਕਹਿੰਦਾ ਜੀ ਇਹ ਨਹੀਂ ਚਾਹੀਦਾ ਜੀ, ਸਹੀ ਗੱਲ ਦੱਸੋ। ਉਹ ਕਹਿੰਦਾ ਸਹੀ ਤਾਂ ਇਹ ਹੈ ਵੀ ਗੇੜਾ ਹੀ ਕੱਢਣਾ ਉੱਪਰ ਨੂੰ, ਕਹਿੰਦਾ ਚਾਹੇ ਇੱਧਰ ਨੂੰ ਕੱਢ ਲਓ ਚਾਹੇ ਇੱਧਰ ਨੂੰ ਕੱਢ ਲਓ, ਇਹ ਗੇੜੇ ਦੀ ਬਾਤ ਨਹੀਂ ਹੈ, ਇਹ ਹੈ ਪ੍ਰਕਰਮਾ ਮਰਯਾਦਾ ਇਹਦੀ ਕੁਛ। ਉਹ ਫਿਰ ਮੈਂ ਤਾਂ ਚੁੱਪੇ ਰਿਹਾ ਕਿਉਂਕਿ ਵੱਡਿਆਂ ਦੇ ਸਾਹਮਣੇ ਬੋਲਣਾ ਮਰਯਾਦਾ ਤੋਂ ਉਲਟ ਹੁੰਦਾ, ਪਰ ਮੈਨੂੰ ਛੇੜ ਲਿਆ ਫਿਰ ਉਹਨਾਂ ਨੇ, ਕਹਿੰਦੇ ਤੂੰ ਦੱਸ। ਮੈਂ ਕਿਹਾ ਫਿਰ ਬਾਤ ਇਹ ਹੈ, ਪ੍ਰਕਰਮਾ ਉਹ ਹੈ ਵੀ ਗੁਰੂ ਵਾਲੇ ਪਾਸੇ ਨੂੰ ਖੱਬਾ ਪਾਸਾ ਨਹੀਂ ਸਾਡਾ ਹੋਣਾ ਚਾਹੀਦਾ, ਜਿਹਦੀ ਰਿਸਪੈਕਟ ਕਰਨੀ ਹੈ ਉਹਨੂੰ ਆਪ ਤੋਂ ਸੱਜੇ ਪਾਸੇ ਰੱਖੀਦਾ, ਉਹਦੇ ਖੱਬੇ ਪਾਸੇ ਹੋ ਕੇ ਤੁਰੀਦਾ, ਇਹ ਮਰਯਾਦਾ ਬਣੀ ਆ ਪ੍ਰਾਪਤ ਸਮੇਂ ਤੋਂ। ਇਸ ਕਰਕੇ ਸਤਿਕਾਰ ਹੈ ਗੁਰੂ ਸਾਹਿਬ ਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ਾਈ ਤੇ ਪਾਠੀ ਦੀ ਵਿਸ਼ਾਈ ਵਿੱਚ ਵੀ ਅੰਤਰਾ ਭਾਵੇਂ 1/3 ਇੰਚ ਦਾ ਹੋਵੇ, ਭਾਵੇਂ ਇੱਕ ਚਾਦਰ ਦੀ ਤਹਿ ਵੱਧ ਹੋਵੇ ਮੰਜੀ ਸਾਹਿਬ ਦੇ ਹੇਠਾਂ, ਗ੍ਰੰਥੀ ਸਿੰਘ ਵਜ਼ੀਰ ਹੈ, ਗੁਰੂ ਨਹੀਂ ਹੈ ਉਹ, ਗੁਰੂ ਦਾ ਸਤਿਕਾਰ ਹੈ। ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਦੀ ਚਾਨਣੀ ਦੇ ਵਿੱਚ ਥੋੜਾ ਜਿਹਾ ਵੀ ਵਿੰਗ ਹੋਵੇ, ਉਹ ਵੀ ਪਹਿਲਾਂ ਖਿਲਾ ਕੇ ਚਾਨਣੀ ਠੀਕ ਕਰਾਉਂਦੇ, ਆਸਣ ਠੀਕ ਨਾ ਹੋਵੇ ਪਹਿਲਾਂ ਮਹਾਰਾਜ ਸਾਹਿਬ ਕਹਿੰਦੇ ਭਾਈ ਇਹ ਵਜ਼ੀਰ ਦਾ ਆਸਣ ਹੈ, ਇਹ ਬਾਦਸ਼ਾਹ ਦਾ ਆਸਣ ਹੈ, ਥੋੜਾ ਜਿਹਾ ਅੰਤਰਾ ਚਾਹੀਦਾ। ਫਿਰ ਉਹ ਬਾਰਡਰ ਹੈ ਜਿਹੜੀ ਚਾਦਰ ਹੈ ਨਾ ਮੰਜੀ ਸਾਹਿਬ ਦੇ ਹੇਠਾਂ, ਉਹ ਪਾਠੀ ਸਿੰਘ ਵਾਸਤੇ ਬਾਰਡਰ ਹੈ ਵੀ ਕਿਤੇ ਲੱਤਾਂ ਹੀ ਨਾ ਨਸਾਲ ਕੇ ਬਹਿ ਜਾਵੇ, ਲੱਤ ਗਵਾਂ ਮੰਜੀ ਸਾਹਿਬ ਦੇ ਹੇਠਾਂ ਕਰ ਨਹੀਂ ਸਕਦੇ, ਔਰ ਕਰ ਲੈਂਦੇ ਨੇ ਕਈ, ਮੈਂ ਦੇਖਿਆ ਵੀ ਇੱਕ ਉਹ ਭਾਈ ਦੀ ਲੱਤ ਐ ਕਰੀ ਵੀ ਗਾਹ ਨੂੰ ਮੰਜੀ ਸਾਹਿਬ ਦੇ ਹੇਠਾਂ, ਕਿਹੜਾ ਪਤਾ ਲੱਗਦਾ ਅਸੀਂ ਤਾਂ ਕੀਰਤਨ ਕਰਦੇ ਦੂਏ ਪਾਸੇ, ਉਹ ਰੁਮਾਲੇ ਨੂੰ ਪੈਰ ਲਾ ਕੇ ਐ ਜਦੋਂ ਹਿੱਲਿਆ, ਉਹ ਭਾਈ ਜਗਦੀਸ਼ ਮੇਰੇ ਕੋਲ ਹੋ ਕੇ ਕਹਿੰਦਾ ਜੀ ਚੂਹਾ ਆਵੜਿਆ ਮਹਾਰਾਜ ਸਾਹਿਬ ਦੀ ਮੰਜੀ ਸਾਹਿਬ ਹੇਠ। ਮੈਂ ਕਿਹਾ ਤੈਨੂੰ ਕਿਵੇਂ ਪਤਾ ਵੀ ਚੂਹਾ ਬੜਿਆ, ਕਹਿੰਦਾ ਰੁਮਾਲੇ ਹਿਲਦੇ ਦੇਖਿਆ ਮੈਂ। ਮੈਂ ਕਿਹਾ ਵੀ ਐਂ ਕਰ ਵੀ ਤਰੀਕੇ ਨਾਲ ਫੜਾਊਗਾ, ਉਹ ਜਦ ਲੱਗਿਆ ਫੜਨ ਪਾਠੀ ਦੀ ਲੱਤ ਸੀ ਉਹ ਕਿੱਥੇ ਫੜਾਈ ਖਾਂਦੀ ਸੀ, ਉਹਨੇ ਫੜ ਲੈ ਕੇ ਇਕੱਠੀ ਕਰ ਲਈ ਜਿਵੇਂ ਕੱਚੂ ਦੀ ਖੋਪੜੀ ਚ ਆਵੜਦੀ ਹੈ। ਉਹ ਮੈਂ ਬਾਅਦ ਚ ਕਿਹਾ ਤੈਨੂੰ ਪਾਠੀ ਸਿੰਘ ਕਿਹਨੇ ਬਣਾਤਾ, ਤੂੰ ਮਹਾਰਾਜ ਸਾਹਿਬ ਨੂੰ ਲੱਤਾਂ ਮਾਰਦਾ, ਤੇਰਾ ਰੁਮਾਲੇ ਨੂੰ ਪੈਰ ਸੋਝ ਹੈ, ਤੂੰ ਪਾਠੀ ਹੈ। ਇਸ ਕਰਕੇ ਜਦੋਂ ਮਹਾਰਾਜ ਦੀ ਤਾਬਿਆ ਬੈਠਣਾ, ਜਾਂ ਤਾਂ ਖੁੱਲਾ ਕਬੀਜ ਪਾ ਕੇ ਬੈਠੋ, ਬਾਣਾ ਗੁਰੂ ਦਾ ਬਾਣੀ ਬਾਣਾ ਪੱਖ ਪਛਾਣੋ, ਸਿੰਘ ਨਾਮ ਤੁਸੀਂ ਪੰਛੀ ਜਾਣੋ, ਪਹਿਲੇ ਬਾਣੀ ਫਿਰ ਬਾਣਾ, ਜਾਂ ਫਿਰ ਇੱਕ ਚਾਦਰ ਐਸੀ ਰੱਖੋ ਜਿਹੜੇ ਗੋਡਿਆਂ ਤੇ ਗਿੱਟਿਆਂ ਨੂੰ ਢੱਕ ਲਵੇ, ਤਾਂ ਕਿ ਮਹਾਰਾਜ ਸਾਹਿਬ ਦਾ ਚੌਰ ਜਾਂ ਰੁਮਾਲ ਸਾਡੇ ਪੈਰ ਨੂੰ ਨਾ ਕਦੇ ਵਿੱਚ ਹੋ ਜਾਏ, ਪਾਪ ਹੁੰਦਾ ਹੈ ਬਹੁਤ ਵੱਡਾ। ਸੋ ਇਸ ਕਰਕੇ ਚੌਰ ਸਾਹਿਬ ਕਰਦੇ ਹਾਂ, ਕਈ ਵਾਰ ਚੌਰ ਸਾਹਿਬ ਦਾ ਅਗਲਾ ਹਿੱਸਾ
ਤੇ ਸਾਡੇ ਚਰਨਾਂ ਨੂੰ ਲੱਗ ਜਾਂਦਾ ਕਿ ਸਾਧ ਸੰਗਤ ਜੀ ਥੋੜਾ ਜਿਹਾ ਸਚੇਤ ਹੋਣ ਦੀ ਲੋੜ ਹੈ। ਖਾਲਸਾ ਜੀ, ਇਹ ਜਿੱਥੇ ਨਾਮ ਦੀਆਂ ਗੱਲਾਂ ਉੱਥੇ ਥੋੜੇ ਇਹ ਗੱਲਾਂ ਦੀ ਵੀ ਲੋੜ ਹੈ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਪਾਵਨ ਵਚਨ ਕਹੇ, ਕਹਿੰਦੇ ਗੁਰਸਿੱਖਾ ਜਿਹੜਾ ਮਾਨ ਤੋਂ ਪ੍ਰਮੋਦ ਹੋਏ ਬਰਾਬਰੇ ਰਸੀਲੇ ਬੋਲ ਦਹਿਰੇ ਬਿਠਾ ਲਓ, ਮੈਂ ਸੱਜੇ ਪਾਸੇ ਦਾ ਅਧਿਕਾਰ ਦਿੰਦਾ, ਮੈਂ ਇੰਨਾ ਸਨੇਹ ਕਰਦਾ ਉਹਦੇ ਨਾਲ ਵੀ, ਕਹਿੰਦੇ ਉਹ ਮੇਰੇ ਸੱਜੇ ਪਾਸੇ ਦਾ ਅਧਿਕਾਰੀ ਹੋ ਗਿਆ। ਭਾਈ ਸਾਹਿਬ ਕਹਿੰਦੇ ਮਹਾਰਾਜ ਜੀ ਫਿਰ ਜਿਹੜਾ ਫਤਿਹ ਦੇ ਵਿੱਚ ਬੋਲੇ ਤਾਂ ਸਹੀ ਪਰ ਬਰਾਬਰੇ ਬੋਲਾਂ ਚ ਨਾ ਬੋਲੇ ਤੇ ਮਿੱਠਾ ਨਾ ਬੋਲੇ ਹੌਲੀ ਬੋਲੇ। ਕਈਆਂ ਦਾ ਇਹ ਸੁਭਾਅ ਹੁੰਦਾ ਫਤਿਹ ਬੁਲਾਉਣ ਵਾਲਾ ਜਿੰਨਾ ਮਰਜ਼ੀ ਉੱਚੇ ਬੋਲੇ ਉਹ ਸਾਹ ਕੱਢਦੇ ਨੀ ਜਮੇ, ਆਵਾਜ਼ ਬੜੀ ਕੀਮਤੀ ਰੱਖੀ ਵੀ ਹੈ, ਤੋਲਿਆਂ ਦੇ ਭਾਵ ਵਿਕਦੀ ਹੈ, ਬੋਲਦੀ ਹੌਲੀ ਹੌਲੀ ਨਾ ਜ਼ਬਾਨ ਚ ਰਹਿ ਜਾਂਦੀ ਹੈ ਫਤਿਹ, ਉਹਨਾਂ ਦਾ ਕੀ ਬਣੋ। ਮਹਾਰਾਜ ਸਾਹਿਬ ਕਹਿੰਦੇ ਭਾਈ ਕਹਿੰਦੇ ਨੈਕ ਸੀ, ਨੈਕ ਸੀ ਦਾ ਅਰਥ ਹੈ ਥੋੜੀ ਜਿਹੀ ਆਵਾਜ਼ ਨਾਲ ਬੋਲੇ, ਨੈਕ ਸੀ ਬਿਮਾਰ ਜਿਉਂ, ਜਿਵੇਂ ਕਿਤੇ ਤਈਆ ਤਾਪ ਚੜ ਕੇ ਹਟਿਆ ਹੁੰਦਾ ਜਾਂ ਫਿਰ ਕਿਤੇ ਟੀਬੀ ਦਾ ਮਰੀਜ਼ ਕਿਤੇ ਛੇ ਮਹੀਨੇ ਬਾਅਦ ਸਾਲ ਬਾਅਦ ਕਿਤੇ ਠੀਕ ਹੋ ਕੇ ਸਾਹਮਣੇ ਆਇਆ ਹੋਵੇ, ਸਾਰੀ ਨਿਕਲਦਾ ਬਿਮਾਰੀ ਲਿਖੀ ਇੱਥੇ, ਨੈਕ ਸੀ ਬਿਮਾਰ ਜਿਉਂ ਕਬੂਲ ਤੋਂ ਸੋ ਬਾਵੇਂ ਅੰਗ। ਕਹਿੰਦੇ ਜਿਹੜਾ ਬਿਮਾਰਾਂ ਦੀ ਤਰ੍ਹਾਂ ਬੋਲੂਗਾ ਉਹਨੂੰ ਫਿਰ ਮੈਂ ਖੱਬਾ ਪਾਸੇ ਦਾ ਕਰੂੰ, ਫਿਰ ਵੀ ਬੋਲਿਆ ਤਾਂ ਹੈਗਾ ਨਾ, ਇਸ ਕਰਕੇ ਖੱਬੇ ਪਾਸੇ ਦਾ ਮਹੱਤਵ ਉਹਨੂੰ ਵੀ ਦੇਊਂਗਾ ਮੈਂ ਖਾਲਸਾ ਜੀ। ਭਾਈ ਸਾਹਿਬ ਕਹਿੰਦੇ ਮਹਾਰਾਜ ਜਿਹੜਾ ਫਿਰ ਬੋਲੇ ਹੀ ਨਾ ਉਹਦਾ ਕੀ ਬਣੂ। ਮਹਾਰਾਜ ਕਹਿੰਦੇ ਉਹਦੇ ਵਾਸਤੇ ਵੀ ਤਿੰਨ ਚਾਰ ਡਿਗਰੀਆਂ ਇਕੱਠੀਆਂ ਹੀ ਨਾ। ਕਹਿੰਦੇ ਜੀ ਉਹ ਕਿਸ ਤਰ੍ਹਾਂ, ਮਹਾਰਾਜ ਕਹਿੰਦੇ ਪਹਿਲੇ ਨੰਬਰ ਤੇ ਮੇਰੀ ਦ੍ਰਿਸ਼ਟੀ ਦੇ ਅੰਦਰ ਉਹ ਬਹੁਤ ਵੱਡਾ ਪਾਪੀ ਹੈ ਜਿਹੜਾ ਫਤਿਹ ਜੀ ਨਹੀਂ ਬੋਲੇਗਾ, ਪਹਿਲਾ ਪਾਤ ਕੀ ਪਾਪੀ ਹੈ। ਦੂਸਰੇ ਨੰਬਰ ਤੇ ਪਛਾਹੋ ਮੇਰੀ ਸਦੈਵ ਪਿੱਟ ਰਹੇਗੀ ਉਹਦੇ ਵੱਲ, ਉਹ ਸਿੱਖ ਵੱਲ ਮੂੰਹ ਨਹੀਂ ਮੇਰਾ ਹੋ ਸਕਦਾ, ਜਿਹਨੇ ਮੇਰੇ ਸਿੱਖ ਦੀ ਰਸਨਾ ਤੋਂ ਨਿਕਲੀ ਫਤਿਹ ਨੂੰ ਕਬੂਲਿਆ ਨਹੀਂ, ਜਿਹਨੇ ਸਿੱਖ ਦੇ ਚਿਹਰੇ ਦਾ ਨਿਰਾਦਰ ਕਰ ਦਿੱਤਾ, ਮੇਰਾ ਰੂਪ ਨਹੀਂ ਜਾਣਿਆ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਮੇਰਾ ਨਿਵਾਸ ਸਥਾਨ ਹੈ। ਕਹਿੰਦੇ ਉਹਦੇ ਵਾਸਤੇ ਪਾਤ ਕੀ ਪਛਾਹੋ ਮੂੜ ਮੇਰੀ ਦ੍ਰਿਸ਼ਟੀ ਦੇ ਅੰਦਰ ਇੱਕ ਮੂਰਖ ਬੰਦਾ ਹੈ ਉਹ ਜਿਹੜਾ ਫਤਿਹ ਦਾ ਨਿਰਾਦਰ ਕਰੇ। ਪਾਤ ਕੀ ਪਛਾਹੋ ਮੂੜ, ਚੌਥੇ ਨੰਬਰ ਤੇ ਕਹਿੰਦੇ ਮੂਏ ਮੇਰੇ ਵੱਲੋਂ ਸਿੱਖ ਮਰ ਗਿਆ ਉਹ ਜਿਉਂਦਾ ਨਹੀਂ ਹੈ, ਪਾਤ ਕੀ ਪਛਾਹੋ ਮੂੜ ਮੂਏ। ਪੰਜਵੇਂ ਨੰਬਰ ਤੇ ਕਹਿੰਦੇ ਲੁਠਾਇਓ ਹੈ, ਕਹਿੰਦੇ ਸਮਝੋ ਵੀ ਲੁੱਟੇ ਗਿਆ ਤੇ ਪੁੰਨ ਵੀ ਲੁੱਟੇ ਗਏ ਜਿਹੜਾ ਫਤਿਹ ਚ ਨਾ ਬੋਲੇ। ਹੁਣ ਦੱਸੋ ਭਾਈ ਆਹ ਕਥਾ ਸੁਣ ਕੇ ਕਿਵੇਂ ਨੀ ਫਤਿਹ ਚ ਬੋਲੋਗੇ ਤੁਸੀਂ, ਨਹੀਂ ਬੋਲੋਗੇ, ਪੰਜ ਡਿਗਰੀਆਂ ਤਾਂ ਕਿਤੇ ਗਈਆਂ ਹੀ ਆ ਤਾਂ ਮਿਲਣੀਆਂ ਹੀ ਫਿਰ ਆਪਾਂ ਨੂੰ। ਹੁਣ ਮੈਂ ਇੱਕ ਵਾਰੀ ਫਤਿਹ ਬੁਲਾ ਕੇ ਦੇਖਦਾ ਵੀ ਤੁਹਾਡੇ ਤਿਆਰ ਹੋ ਗਿਆ ਤਾਂ ਰਹਿੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪੂਰਾ ਹੀ ਹੋ ਗਿਆ, 100% ਹੀ ਹੋ ਗਿਆ, ਚਲੋ ਕੁਛ ਤਾਂ ਬਣਿਆ ਵੀ ਤੇਰੇ ਅੱਜ ਦਾ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਵਾਹਿਗੁਰੂ ਸ਼ਬਦ ਫਤਿਹ ਨਾਲ ਜੋੜ ਦਿੱਤਾ ਕਿ ਸਿੱਖ ਨੂੰ ਸਿੱਖ ਫਤਿਹ ਬੁਲਾਏਗਾ, ਨਾਮ ਨਾਲ ਜੁੜੇਗਾ। ਇਸ ਕਰਕੇ ਮਹਾਰਾਜ ਕਹਿੰਦੇ ਵਾਹਿਗੁਰੂ ਨਿਤ ਵਚਨ ਉਚਾਰੇ, ਵਾਹਿਗੁਰੂ ਕੋ ਹਿਰਦੇ ਧਾਰੇ, ਆਪੇ ਆਕੇ ਸਿੰਘ ਜੋ ਆਵਤ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ। ਜਦੋਂ ਸਿੰਘ ਕੋਈ ਆਉਂਦਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਨੇ ਬੜਾ ਵਾਅਦਾ ਸੀ ਗੁਰੂ ਪਿਆਰੇ, ਉਹ ਨੀ ਸੀ ਦੇਖਦੇ ਜੀ ਬੱਚਾ, ਉਹ ਨੀ ਸੀ ਦੇਖਦੇ ਵੱਡਾ, ਉਹ ਨੀ ਸੀ ਦੇਖਦੇ ਵਿਦਿਆਰਥੀ ਹੈ, ਮਹਾਂਪੁਰਖ ਫਤਿਹ ਬੁਲਾਉਣ ਦੇ ਵਿੱਚ ਆਪ ਕਾਹਲੀ ਕਰਦੇ ਸੀ, ਆਪ ਬੁਲਾਉਂਦੇ ਸੀ ਪਹਿਲਾਂ। ਸੋ ਇਸ ਕਰਕੇ ਫਿਰ ਇੱਕ ਵਚਨ ਕੀਤਾ ਵਾਹਿਗੁਰੂ ਮੰਤਰ ਬਾਰੇ, ਇੱਕ ਤਾਂ ਇਹ ਕਿਹਾ ਵੀ ਵਾਹਿਗੁਰੂ ਨੂੰ ਹਿਰਦੇ ਚ ਵੀ ਧਾਰਨ ਕਰਨਾ ਹੈ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਜਦੋਂ ਹਿਰਦੇ ਦੇ ਵਿੱਚ ਵਸੂਗਾ ਨਾ ਭਗਤਾਂ ਚ ਗਿਣਤੀ ਉਦੋਂ ਹੋਣੀ ਹੈ ਸਿਮਰਨ ਕਰਨ ਵਾਲੇ ਵਿੱਚ, ਹਿਰਦੇ ਚ ਵਸਾਉਣ ਵਾਸਤੇ ਪਹਿਲਾਂ ਰਸਨਾ ਤੋਂ ਸ਼ੁਰੂ ਕਰਨਾ ਹੈ। ਮੈਂ ਦੋ ਪ੍ਰਮਾਣ ਦੇ ਕੇ ਫਿਰ ਇਸ ਪਾਸੇ ਆਪ ਜੀ ਨੂੰ ਥੋੜੀ ਜਿਹੀ ਤਨਕ ਮਾਤਰ ਬੇਨਤੀ ਕਰਨੀ ਚਾਹੁੰਦਾ, ਤੇ ਅੱਜ ਖਿਆਲ ਨਾ ਕਰਿਓ ਦੇ ਕੁਛ ਮਿੰਟ ਉੱਤੇ ਇੱਕ ਦੋ ਹੋ ਵੀ ਗਏ, ਦੋ ਚਾਰ ਮਿੰਟ ਦਾ ਖਿਆਲ ਨਹੀਂ ਕਰਨਾ, ਇਹ ਦੀਵਾਨ ਜਿਹੜਾ ਆਪਣਾ ਲਾਸਟ ਹੈ ਇਹਦੇ ਵਿੱਚ ਗੱਲ ਨਹੀਂ ਰਹਿਣੀ ਚਾਹੀਦੀ ਤੇ ਕੋਈ ਫਰਕ ਨਹੀਂ ਪੈਣ ਲੱਗਾ ਇਹਦੇ ਨਾਲ, ਪ੍ਰਬੰਧਕਾਂ ਨੂੰ ਵੀ ਦੱਸ ਦਈਏ ਮੈਂ ਕੀ। ਤੋ ਗੁਰੂ ਪਿਆਰਿਓ ਇੱਕ ਜਗ੍ਹਾ ਪਾਵਨ ਵਚਨ ਸਤਿਗੁਰਾਂ ਨੇ ਕੀਤਾ, ਵਾਹਿਗੁਰੂ ਗੁਰ ਜਾਪੀ ਹੈ, ਕਹਿੰਦੇ ਜਾਪ ਜਦੋਂ ਵੀ ਕਰਨਾ ਵਾਹਿਗੁਰੂ ਮੰਤਰ, ਵਾਹਿਗੁਰੂ ਗੁਰ ਜਾਪੀ ਹੈ, ਵਾਹਿਗੁਰੂ ਦਾ ਜਾਪ ਕਰਨਾ, ਵਾਹਿਗੁਰੂ ਕਰ ਧਿਆਨ, ਮੁਕਤ ਲਾਭ ਸੋ ਹੋਇਆ ਗੁਰਸਿੱਖ ਹਿਰਦਮੈ ਆਨ। ਕਹਿੰਦੇ ਤੈਨੂੰ ਲਾਭ ਕੀ ਮਿਲੂ? ਕਹਿੰਦੇ ਮੁਕਤੀ ਦਾ, ਤੈਨੂੰ ਮਹਾਰਾਜ ਮੁਕਤੀ ਦੇਣਗੇ, ਜੰਮਣ ਮਰਨ ਤੋਂ ਰਹਿਤ ਹੋ ਜਾਏਗਾ, ਇਹ ਤੈਨੂੰ ਲਾਭ ਮਿਲੂਗਾ। ਫਿਰ ਇੱਕ ਸਖਤ ਪਾਬੰਦੀ ਲਾ ਦਿੱਤੀ, ਜੇ ਤੂੰ ਮੇਰਾ ਅੰਮ੍ਰਿਤਧਾਰੀ ਸਿੰਘ ਹੈ, ਜੇ ਤੂੰ ਗੁਰੂ ਨਾਨਕ ਦੇ ਘਰ ਦਾ ਸਿੱਖ ਕਹਾਉਣ ਵਾਲਾ ਹੈ, ਤਾਂ ਫਿਰ ਸਟੈਂਪ ਲਾ ਦਿੱਤੀ ਦਰਗਾਹੀ। ਕਹਿੰਦੇ ਵਾਹਿਗੁਰੂ ਕੇ ਮੰਤਰ ਬਿਨਾ, ਵਾਹਿਗੁਰੂ ਕੇ ਮੰਤਰ ਬਿਨਾ ਜਪੈ ਔਰ ਕੋਈ ਜਾਪ, ਜਿਹੜਾ ਵਾਹਿਗੁਰੂ ਮੰਤਰ ਨੂੰ ਛੱਡ ਕੇ ਕੋਈ ਦੇਵੀ ਦੇਵਤਿਆਂ ਦੇ ਜੰਤਰ ਮੰਤਰ, ਕੋਈ ਹੋਰ ਕੋਈ ਕਿਸੇ ਤਰ੍ਹਾਂ ਦੇ ਜੰਤਰ ਮੰਤਰ ਕਰਦੇ ਫਿਰਦੇ ਹੈ, ਭੂਤ ਵਿਦਿਆ ਸਿੱਖਦੇ ਫਿਰਦੇ ਹੈ, ਵਾਹਿਗੁਰੂ ਕੇ ਮੰਤਰ ਬਿਨਾ ਜਪੈ ਔਰ ਕੋਈ ਜਾਪ, ਸੋ ਸਾਕਤ ਸਿੱਖ ਮੂਲ ਨਹਿ। ਵਚਨ ਹੈ ਸ੍ਰੀ ਮੁਖ ਬਾਕ, ਸਤਿਗੁਰਾਂ ਦਾ ਆਪਣਾ ਵਚਨ ਹੈ। ਇਸ ਕਰਕੇ ਵਾਹਿਗੁਰੂ ਮੰਤਰ ਜਿਹੜਾ ਹੈ, ਇਹਦੇ ਅਰਥ ਵੀ ਸਾਨੂੰ ਜ਼ਰੂਰ ਆਉਣੇ ਚਾਹੀਦੇ ਹੈ। ਉਸੇ ਦੋਹਰੇ ਵੱਲ ਧਿਆਨ ਦਿਓ ਜੋ ਗੁਰੂ ਨਾਨਕ ਨੇ ਕਰਤਾਰਪੁਰ ਸਰੀਰ ਤਿਆਗਣ ਤੋਂ ਪਹਿਲਾਂ ਵਚਨ ਕੀਤੇ, ਉੱਥੇ ਅੱਠ ਸਵਈਏ ਭਾਈ ਸਾਹਿਬ ਨੇ ਉਚਾਰਨ ਕੀਤੇ ਹੋਏ ਹੈ। ਉਹਨਾਂ ਅੱਠਾਂ ਸਵਈਏ ਚੋਂ ਇੱਕ ਸਵਈਆ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕਰਨਾ ਸਮੇਂ ਦੇ ਮੁਤਾਬਕ। ਸਤਿਗੁਰੂ ਮਹਾਰਾਜ ਨੇ ਜੋ ਵਚਨ ਕਹੇ ਸੀ, ਸਤ ਨਾਮ ਸ੍ਰੀ ਵਾਹਿਗੁਰੂ ਸੁਣੋ ਅਰਥ ਇਸ ਕੇ, ਇਹਦੇ ਅਰਥ ਸੁਣੋ। ਉਹ ਹੁਣ ਵਾਹਿਗੁਰੂ ਮੰਤਰ ਦੇ ਜਿਹੜੇ ਅਰਥ ਨੇ, ਗੋ ਤਮ ਨਾਮ ਅਗਿਆਨ ਮਹਾਨ ਕੋ ਪਾਏ ਵਿਧਾਨ, ਸਦੀਵ ਚ ਰੂਹ ਦੇਹ ਅਨੇਕ ਤਰ੍ਹਾਂ ਜਨਮੈ ਮਿਰਤ, ਸੰਕਟ ਹੋਤ ਵਿਸ਼ਾਲ ਸ਼ੁਰੂ, ਸੋ ਤਤਕਾਲ ਵਲੀਨ ਕਰੈ ਹੋਈ ਜਾਤ ਪ੍ਰਕਾਸ਼ ਕਹੈ ਇਸਰੂ, ਜੋ ਅਸਚਰਜ ਮਹਾ ਵਿਸਮਾਦਤ, ਤਾਹੇ ਕਹੋ ਮੁਖ ਵਾਹਿਗੁਰੂ। ਇਹਦੇ ਹੁਣ ਅਰਥ ਇਹ ਨ, ਕਹਿੰਦੇ ਗੋ ਨਾਮ ਹੈ ਤਮ ਦਾ, ਤਮ ਗੋ ਤਮ, ਤਮ ਕਿਸ ਦਾ ਨਾਮ ਹੈ? ਅੰਧੇਰੇ ਦਾ। ਇੱਥੇ ਅੰਧੇਰਾ ਕਿਹੜਾ ਹੈ? ਅਗਿਆਨਤਾ ਦਾ। ਗੋਤਮ ਨਾਮ ਅਗਿਆਨ ਮਹਾਨ ਕੋ ਪਾਏ ਵਿਧਾਨ ਸਰੀਰ ਝੂ, ਇਸ ਅਗਿਆਨ ਨੂੰ ਪਾ ਕੇ ਜੀਵ ਸਦਾ ਹੀ ਝੁਰਦਾ ਰਹਿੰਦਾ ਹੈ, ਔਰ ਇਹ ਝੋਰਾ ਜਨਮਾਂ ਜਨਮਾਂਤਰਾਂ ਤੇ ਜਾਂਦਾ ਹੈ। ਦੇਹ ਅਨੇਕ ਤਰ੍ਹਾਂ, ਆ ਇਹੋ ਜਿਹੀਆਂ ਦੇਹਾਂ ਅਨੇਕਾਂ ਧਾਰਨ ਕਰੇਗਾ, ਔਰ ਬਲਕਿ ਮਨੁੱਖਾ ਸਰੀਰ ਨਹੀਂ ਮਿਲਣਾ, ਕਈ ਜਨਮ ਪਏ ਕੀਟ ਪਤੰਗਾ ਉਸ 84 ਦੇ ਗੇੜ ਮਾਸ ਦੇ ਬਹੁਰ ਨਾ ਪਾਵੇ, ਕਸ਼ੂ ਅਪਾਉ ਮੁਕਤ ਕਰ ਰਹੇ। ਦੇਹ ਅਨੇਕ ਤਰ੍ਹਾਂ ਜਨਮੈ ਮਿਰਤ, ਸੰਕਟ ਹੋਤ ਵਿਸ਼ਾਲ ਸ਼ੁਰੂ, ਕਹਿੰਦੇ ਵਿਸ਼ਾਲ ਸੰਕਟ ਜੰਮਣ ਤੇ ਮਰਨ ਦਾ ਸ਼ੁਰੂ ਹੋ ਜਾਏਗਾ, ਆ ਮਨੁੱਖਾ ਸਰੀਰ ਤੋਂ ਬਾਅਦ ਚਾਂਸ ਹੀ ਨਹੀਂ ਮਿਲਣਾ ਮੁਕਤ ਹੋਣ ਦਾ। ਸੋ ਤਤਕਾਲ ਬਲੀਨ ਕਰੈ, ਜਿਹੜਾ ਜੰਮਣ ਮਰਨ ਨੂੰ ਤਤਕਾਲ ਬੜੀ ਜਲਦੀ ਖਤਮ ਕਰ ਦੇਵੇ, ਜਿਹੜੀ ਐਸੀ ਸ਼ਕਤੀ ਹੋਵੇ ਜੰਮਣ ਮਰਨ ਦਾ ਗਲੋਂ ਫਾਹਾ ਕੱਢ ਦੇਵੇ। ਸੋ ਤਤਕਾਲ ਬਲੀਨ ਕਰੈ ਹੋਏ ਜਾਤ ਪ੍ਰਕਾਸ਼, ਪਹਿਲਾਂ ਗੋ ਤਮ ਅੰਧਕਾਰ ਤੇ ਹੁਣ ਇੱਥੇ ਪ੍ਰਕਾਸ਼ ਆ ਗਿਆ। ਕਹਿੰਦੇ ਜੋ ਉਹਦੇ ਚ ਪ੍ਰਕਾਸ਼ ਕਰ ਦੇਵੇ, ਸੋ ਤਤਕਾਲ ਬਲੀਨ ਕਰੈ ਹੋਏ ਜਾਤ ਪ੍ਰਕਾਸ਼ ਕਹੇ ਇਸ ਰੂਹ, ਗਾ ਤੇ ਰੂਹ ਦੋ ਦੇ ਅਰਥ ਕਰੇ ਨਾ ਲੈ ਭਾਈ ਸਾਹਿਬ ਨੇ, ਗੱਗੇ ਦਾ ਅਰਥ ਕੀ ਹੈ, ਰੂਹ ਦਾ ਕੀ ਹੈ, ਉਹਨੂੰ ਕਹਿੰਦੇ ਰੂਹ, ਰੂਹ ਦਾ ਅਰਥ ਹੈ ਪ੍ਰਕਾਸ਼। ਫਿਰ ਇੱਕ ਵਾਰੀ ਸਿਮਰਤੀ ਵਿੱਚ ਲੈ ਲਓ, ਗੋਤਮ ਨਾਮ ਅਗਿਆਨ ਮਹਾਨ ਕੋ ਪਾਏ ਵਿਧਾਨ ਸਦੀਵ ਚਰੂ, ਦੇਹ ਅਨੇਕ ਤਰ੍ਹਾਂ ਜਨਮੈ ਮਿਰਤ, ਸੰਕਟ ਹੋਤ ਵਿਸ਼ਾਲ ਸ਼ੁਰੂ, ਸੋ ਤਤਕਾਲ ਵਲੀਨ ਕਰੈ ਹੋਏ ਜਾਤ ਪ੍ਰਕਾਸ਼ ਕਹੈ ਇਸ ਰੂਹ। ਹੁਣ ਜਿਹੜਾ ਮੂਹਰੇ ਪਦ ਹੈ ਵਾਹਿ ਤੇ ਗੋ, ਇਹ ਦੋ ਦੇ ਅਰਥ ਹੋ ਗਏ, ਗ ਤੇ ਰੂਹ ਦੇ ਵਾਹ ਵਾਹ ਤੇ ਹਾਹਾ ਰਹਿੰਦੇ ਨੇ, ਇਹ ਅਨਵੇ ਰੀਤ ਨਾਲ ਅਰਥ ਕੀਤਾ ਭਾਈ ਸਾਹਿਬ ਨੇ, ਹੁਣ ਇਹਨੂੰ ਲੈਂਦੇ ਨਾ। ਜੋ ਅਸਚਰਜ, ਜਿਹੜਾ ਅਸਚਰਜ ਸਰੂਪ ਹੈ, ਜੋ ਅਸਚਰਜ ਕਹਿੰਦੇ ਉਹਨੂੰ ਕਹਿੰਦੇ ਨੇ ਵਾਹੇ, ਵਾਹੇ ਦਾ ਅਰਥ ਹੈ ਵਾਹੇ ਨਾਮ ਅਚਰਜ ਕੋ ਹੋਈ, ਵਾਹੇ ਨਾਮ ਅਚਰਜ ਕੋ ਹੋਈ, ਅਚਰਜ ਤੇ ਪਰ ਉਕਤ ਨਾ ਹੋਈ, ਇਦੋਂ ਪੂਰੀ ਉਕਤੀ ਕੋਈ ਨੀ, ਜੁਗਤੀ ਕੋਈ ਨੀ ਹੈ, ਪਰਮਾਤਮਾ ਅਸਚਰਜ ਹੈ, ਇਦੋਂ ਵੱਡਾ ਕੋਈ ਸ਼ਬਦ ਨਹੀਂ ਰਿਹਾ, ਅਸਚਰਜ ਸ਼ਬਦ ਹੀ ਮੁੱਕ ਗਏ ਸਾਰੇ। ਸੋ ਤਤਕਾਲ ਵਲੀਨ ਕਰੈ ਹੋਏ ਜਾਤ ਪ੍ਰਕਾਸ਼ ਕਹੈ ਇਸ ਰੂਹ, ਜੋ ਅਸਚਰਜ ਮਹਾਂ ਵਿਸਮਾਦਤ, ਤਾਹੇ ਕਹੋ ਮੁਖ ਵਾਹਿਗੁਰੂ। ਪਿੱਛੇ ਤੇ ਆ ਕੇ ਫਿਰ ਪਦ ਜੋੜ ਦਿੱਤਾ ਹੈ, ਉਹਦਾ ਨਾਮ ਵਾਹਿਗੁਰੂ ਹੈ। ਇਹਦਾ ਸਿਮਰਨ ਕਿਵੇਂ ਕਰਨਾ ਹੈ, ਇਹ ਬਾਤ ਬਹੁਤ ਜ਼ਰੂਰੀ ਹੈ। ਬੈਖਰੀ ਮੱਧਮ ਪਸੰਤੀ ਪਰਾ ਚਾਰ ਬਾਣੀਆਂ ਗੁਰੂ ਗ੍ਰੰਥ ਸਾਹਿਬ ਇਸ਼ਾਰਾ ਦਿੱਤਾ ਹੈ, ਚਾਰ ਬਾਣੀਆਂ ਤੇ ਚਾਰ ਖਾਣੀਆਂ ਦਾ, ਅੰਡਜ ਜੀਰ ਸੇਤਜ ਉਤਪੁਜ, ਇਸੇ ਤਰ੍ਹਾਂ ਚਾਰ ਬਾਣੀਆਂ ਜਿੱਥੇ ਇੱਥੋਂ ਸਾਹ ਉੱਠਦਾ ਹੈ ਧੁਨੀ ਤੋਂ ਬਾਹਰ ਜਾਂਦਾ ਹੈ ਫਿਰ ਵਾਪਸ ਆਉਂਦਾ, ਇਹ ਕਿਰਿਆ ਚੱਲ ਰਹੀ ਹੈ। ਸ਼ਬਦ ਦਾ ਅਸਲੀ ਟਿਕਾਣਾ ਧੁਨੀ ਹੈ, ਪਰ ਜਿੰਨੀ ਦੇਰ ਤੱਕ ਸ਼ਬਦ ਇੱਥੇ ਪਹੁੰਚਿਆ ਨਹੀਂ, ਪਹੁੰਚਣਾ ਕਿਵੇਂ ਹੈ? ਸੁਰਤ ਦੁਆਰਾ, ਸੁਰਤੀ ਕੇ ਮਾਰਗ ਚੱਲ ਤੂੰ ਜੋਗੀ। ਅਭਿਆਸੀ ਨੇ ਸੁਰਤ ਦੇ ਦੁਆਰਾ ਜਾਣਾ ਹੈ, ਇਸ ਤਰ੍ਹਾਂ ਨਹੀਂ ਜਾਓ ਧਿਆਨ ਦੁਆਰਾ ਜਾ ਉੱਥੇ ਜਾ ਸਕੀ ਹੈ। ਦ੍ਰਿਸ਼ਟੀ ਜਿਹੜੀ ਹੈ ਸੂਖਮ ਕਰਕੇ, ਬਿਰਤੀ ਬ੍ਰਹਮਾਕਾਰ ਕਰਕੇ, ਕਹਿੰਦੇ ਜਿਸ ਵੇਲੇ ਪਹਿਲਾ ਸ਼ਬਦ ਵੈਖਰੀ ਵਿੱਚ ਭਾਈ ਵੀਰ ਸਿੰਘ ਸਾਹਿਬ ਲਿਖਦੇ ਨੇ, ਉਹ ਕਹਿੰਦੇ ਜਾ ਭਾਵੇਂ ਵੈਖਰੀ ਚ ਹੋਵੇ, ਭਾਵੇਂ ਮਧਮਾ ਚ ਹੋਵੇ, ਭਾਵੇਂ ਬਸੰਤੀ ਪਰਬ ਚ ਹੋਵੇ, ਸਫਲ ਉਹੀ ਹੈ ਜਿਹਦੇ ਚ ਮਨ ਦੀ ਸਾਂਝ ਹੋਵੇ। ਮਨ ਦੀ ਸਾਂਝ ਪਾਉਣੀ ਹੈ ਪਹਿਲਾਂ ਵੈਖਰੀ ਦੇ, ਵੈਖਰੀ ਤੋਂ ਬਾਅਦ ਜਾਪ ਜਾਏਗਾ ਮਧਮਾ ਵਿੱਚ, ਤੇ ਇਸ ਨੂੰ ਤਿੰਨ ਰੂਪਾਂ ਦੇ ਵਿੱਚ ਵੀ ਵੰਡਿਆ, ਇਹਨੂੰ ਵਾਚਕ, ਉਪਾਸਕ, ਮਾਨਸਿਕ ਤਿੰਨ ਤਰ੍ਹਾਂ ਦਾ ਜਾਪ ਮੰਨਿਆ, ਤੇ ਇੱਧਰ ਵੈਖਰੀ ਮਧਮ ਬਸੰਤੀ ਪਰਾ ਚੌਥਾ ਜਿਹੜਾ ਸਾਥ ਨਹੀਂ ਉਹ ਧੁਨੀ ਹੈ। ਜਿਹੜਾ ਸ਼ਬਦ ਵਾਹਿਗੁਰੂ ਵਾਹਿਗੁਰੂ ਇਹੋ ਜਿਹੇ ਤਰੀਕੇ ਨਾਲ ਕਹੋ, ਕਿਉਂਕਿ ਸ਼ਬਦ ਸੁਰਤ ਦੁਆਰਾ ਅੰਦਰ ਲੈ ਕੇ ਜਾਣਾ ਧੁਨੀ ਵਿੱਚ, ਤਾਂ ਫਿਰ ਇਹਦਾ ਉਸ ਤਰੀਕੇ ਨਾਲ ਉਚਾਰਨ ਹੋਵੇ ਕਿ ਆਵਾਜ਼ ਉੱਥੇ ਜਾ ਪਹੁੰਚੇ ਜਿੱਥੋਂ ਅਨੰਤ ਕਿਸਮ ਦੀਆਂ ਆਵਾਜ਼ਾਂ ਪੈਦਾ ਹੁੰਦੀਆਂ। ਇਹ ਆਵਾਜ਼ ਜੇ ਉੱਥੇ ਨਹੀਂ ਪਹੁੰਚੀ ਜਿੱਥੇ ਧਰਤੀ ਦੇ ਚੋਂ ਪ੍ਰੈਸ਼ਰ ਦੇ ਨਾਲ ਪਾਣੀ ਨਿਕਲਦਾ ਹੋਵੇ, ਉੱਥੇ ਕੋਈ ਹਲਕੀ ਚੀਜ਼ ਸੜਦੇ ਵਧਾ ਕੇ ਮਾਰਦਾ ਪਾਣੀ ਭਰੇ, ਅੰਦਰ ਤੇ ਪ੍ਰੈਸ਼ਰ ਬਣਿਆ ਹੋਇਆ ਸੰਕਲਪਾਂ ਦਾ, ਪਾਣੀ ਦੀ ਤਰ੍ਹਾਂ ਫੁਆਰਾ ਨਿਕਲ ਰਿਹਾ, ਅਨੰਤ ਕਿਸਮ ਦੇ ਸੰਕਲਪ ਵਿਕਲਪ ਨਿਕਲ ਰਹੇ ਨੇ। ਅਸੀਂ ਇੱਕ ਨਵਾਂ ਸੰਕਲਪ ਉੱਥੇ ਟਿਕਾਉਣਾ ਚਾਹੁੰਦੇ ਹਾਂ ਜਿੱਥੇ ਪਹਿਲੇ ਪ੍ਰੈਸ਼ਰ ਬਣਿਆ ਹੋਇਆ, ਉਹ ਬਾਹਰਲੇ ਸੰਕਲਪ ਨੂੰ ਸਵੀਕਾਰ ਨਹੀਂ ਕਰਦਾ, ਭਗਾ ਕੇ ਪਰੇ ਮਾਰਦਾ, ਅਸੀਂ ਫਿਰ ਮੁੜ ਕੇ ਲਿਆਉਂਦੇ ਹਾਂ। ਹੌਲੀ ਹੌਲੀ ਮਜ਼ਬੂਤੀ ਦੇ ਨਾਲ ਜਦੋਂ ਸੁਰਤ ਨੂੰ ਪਕੜ ਕੇ ਸ਼ਬਦ ਦੇ ਨਾਲ ਜੋੜਿਆ, ਕਦੇ ਸਪਰਸ਼ ਕੀਤੀ, ਕਦੇ ਸੁਰਤ ਫਿਰ ਮੁੜ ਗਈ, ਪਹਿਲਾਂ ਸਕਿੰਟਾਂ ਤੋਂ ਸ਼ੁਰੂ ਹੋਊਗਾ। ਪਹਿਲਾਂ ਇੱਕ ਸਕਿੰਟ ਮਨ ਕਹਿ ਰਿਹਾ, ਦੋ ਸਕਿੰਟ, ਦਸ ਸਕਿੰਟ, ਫਿਰ ਤੀਹ ਚਾਲੀ ਸਕਿੰਟ, ਫਿਰ ਮਿੰਟ ਤੇ ਪਹੁੰਚ ਗਿਆ, ਫਿਰ ਕਈ ਮਿੰਟਾਂ ਤੇ ਪਹੁੰਚ ਗਿਆ, ਫਿਰ ਘੰਟਾ ਤੇ ਪਹੁੰਚਿਆ, ਫਿਰ ਪਹਿਰਾਂ ਤੇ ਪਹੁੰਚ ਸਕਦਾ ਹੈ। ਜਿਨ੍ਹਾਂ ਦੀਆਂ ਸਮਾਧੀਆਂ ਲੱਗੀਆਂ ਹੋਰ ਲੱਗੀਆਂ ਕਿਵੇਂ ਨਾ। ਇਸ ਕਰਕੇ ਇਸ ਮੂਰਖ ਮਨ ਨੂੰ ਸਮਝਾਉਣ ਲਈ ਸਤਿਪੁਰਸ਼ਾਂ ਨੇ ਕਿਹਾ ਹੈ, ਸੰਕਲਪਾਂ ਦੇ ਸਮੁੰਦਰ ਦੇ ਵਿੱਚ, ਇਹ ਸੰਕਲਪਾਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਮਨ, ਕਹਿੰਦੇ ਲਹਿਰਾਂ ਤੋਂ ਜਰਾ ਖਹਿੜਾ ਛੁਡਾ ਕੇ ਤਾਂ ਵੇਖ, ਇਹ ਜਿਹੜੀਆਂ ਸੰਕਲਪਾਂ ਦੀਆਂ ਲਹਿਰਾਂ, ਛੁਡਾ ਤੋਂ ਖਹਿੜਾ, ਕਿੱਡੀ ਸੋਹਣੀ ਦੁਨੀਆ ਹੈ, ਸੰਕਲਪਾਂ ਵਿਕਲਪਾਂ ਤੋਂ ਉੱਪਰ ਗਿਆ, ਕਿੱਡੀ ਸੋਹਣੀ ਦੁਨੀਆ, ਖਿਆਲਾਂ ਤੋਂ ਉੱਪਰ, ਉਹ ਖਿਆਲਾਂ ਨੂੰ ਪਰ ਪਲ ਭੁਲਾ ਕੇ ਤਾਂ ਵੇਖ, ਸੰਕਲਪਾਂ ਖਿਆਲਾਂ, ਸੰਕਲਪਾਂ ਵਿਕਲਪਾਂ ਦੀ, ਖਿਆਲਾਂ ਦੀ ਨਹੀਂ ਪਹੁੰਚ ਜਿੱਥੇ, ਉਸ ਆਲਮ ਦੀ ਮਸਤੀ ਅਜਮਾ ਕੇ ਤਾਂ ਦੇਖ, ਮਿਲ ਜਾਏਗਾ ਸੁੱਖ ਚੈਨ ਸਦੀਵੀ। ਕਹਿੰਦੇ ਉਹ ਫੁਰਨੇ ਰਹਿਤ ਦੁਨੀਆ ਚ ਆ ਕੇ ਤਾਂ ਦੇਖ, ਅੰਤਰ ਸੁਣਨ, ਬਾਹਰ ਸੁਣਨ, ਤ੍ਰੈ ਭਵਨ ਸੁਣਨ, ਸੁਣਨ ਚੌਥੇ ਸੁਣਨਾ, ਜੋ ਨਾ ਜਾਣੇ ਤਾਂ ਕੋ ਪਾਪ ਨਾ ਪੁੰਨ। ਗੁਰਮੰਤਰ ਦਾ ਅਭਿਆਸ ਸਤਿਗੁਰੂ ਮਹਾਰਾਜ ਨੇ ਬੜਾ ਸਰਲ ਤਰੀਕਾ ਦਿੱਤਾ ਹੈ, ਐਵੇਂ ਭੱਜਣ ਦੌੜਨ ਦੀ ਲੋੜ ਨਹੀਂ। ਸੁਰਤੀ ਦੁਆਰਾ ਇਹ ਚਾਰੇ ਟਿਕਾਣੇ, ਬੈਖਰੀ ਤੋਂ ਮਧਮਾ ਚ ਕਿਵੇਂ ਜਾਵਾਂਗੇ, ਸੰਕਲਪ ਪੈਦਾ ਹੁੰਦਾ, ਕੌਣ ਦੱਸੇਗਾ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਅੰਦਰ ਬੈਠਾ ਹੈ, ਅੰਦਰ ਬੈਠਾ ਹੈ ਦੱਸਣ ਵਾਲਾ। ਜਿਵੇਂ ਸਟੇਸ਼ਨ ਦੇ ਉੱਤੇ ਕਾਂਟਾ ਬਦਲਣ ਵਾਲਾ ਬੈਠਾ ਹੈ, ਰੇਲ ਗੱਡੀ ਕੋਈ ਉਹਦੇ ਨਾਲ ਸਟੇਰਿੰਗ ਨਾਲ ਨਹੀਂ ਮੁੜ ਹੁੰਦੀ, ਪਹੀਆਂ ਨਾਲ ਮੁੜਦੀ ਹੈ, ਤੇ ਪਹੀਏ ਲਾਈਨ ਦੇ ਨਾਲ ਮਿਲਦੇ ਨੇ, ਤੇ ਉੱਥੇ ਉਹ ਕਾਂਟਾ ਬਦਲਦਾ ਹੈ, ਗੱਡੀ ਇਹ ਲਾਈਨ ਤੋਂ ਇਹ ਲਾਈਨ ਤੇ ਆ ਜਾਂਦੀ ਹੈ, ਕਾਂਟਾ ਬਦਲਣ ਵਾਲੇ ਨੇ ਆਪ ਹੀ ਬਦਲਦੇ, ਤੁਸੀਂ ਸ਼ੁਰੂ ਤਾਂ ਕਰੋ ਗੱਡੀ ਤਾਂ ਚਲਾਓ, ਕਾਂਟਾ ਬਦਲੂ ਰੱਬ, ਆਪਣੇ ਆਪ ਜਾਪ ਅਗਲੀ ਥਾਂ ਤੇ ਚਲਾ ਜਾਓ, ਉਦੋਂ ਅਗਲੀ ਥਾਂ ਤੇ ਜਾਓ, ਇਹ ਪਰਮੇਸ਼ਰ ਕਿਰਪਾ ਕਰੂਗਾ। ਜਦੋਂ ਅਖੀਰਲੇ ਥਾਂ ਤੇ ਚਲੇਗਾ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਤ ਕਹਾਣੀ ਵਾਹਿਗੁਰੂ ਮੰਤਰ ਜਿਹੜਾ ਸਾਧ ਸਿੰਘ ਜੀ, ਇਹ ਥੋੜੇ ਅੱਖਰ ਹੋਣ ਕਰਕੇ ਪ੍ਰਾਣਾਂ ਦੇ ਸਮੇਂ ਜਦੋਂ ਪ੍ਰਾਣ ਦੇਹ ਤੋਂ ਨਿਆਰੇ ਹੁੰਦੇ ਨੇ, ਵਾਹਿਗੁਰੂ ਮੰਤਰ ਅਗਰ ਠੀਕ ਤਰੀਕੇ ਨਾਲ ਚੱਲ ਰਿਹਾ ਹੈ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਲ ਤਲੋਚਨ ਤੇ ਨਰਮੁਗਤਾ ਪੀਤੰਬਰ ਵਾਕੇਰੇ ਦੇ ਦੱਸਿਆ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਗੁਰਮੁਖਾਂ ਦਾ।
ਬਹੁਤ ਧੰਨਵਾਦ ਸੰਗਤਾਂ ਦਾ, ਆਹ ਜਿਹੜਾ ਪਿਆਰ ਦੇ ਨਾਲ ਹੌਸਲਾ ਅਫਜ਼ਾਈ ਕੀਤੀ ਹੈ, ਕਿਹੜੀ ਰਸਨਾ ਦੇ ਨਾਲ ਮੈਂ ਆਪ ਜੀ ਦਾ ਧੰਨਵਾਦ ਕਰਾਂ। ਐਤਕੀ ਤਾਂ ਪਿਛਲਿਆਂ ਸਾਲਾਂ ਨਾਲੋਂ ਵਿਸ਼ੇਸ਼ ਕਰਕੇ ਹੀ ਸੰਗਤਾਂ ਨੇ ਪਿਆਰ ਦਿੱਤਾ ਹੈ। ਗੁਰੂ ਨਾਨਕ ਸੰਗਤਾਂ ਵਿੱਚ ਰਹਿ ਰਿਹਾ ਭਾਈ, ਤੁਹਾਡੇ ਚਰਨਾਂ ਦੇ ਵਿੱਚ ਬਹਿ ਕੇ ਕਈ ਦਿਨ ਲਗਾਤਾਰ ਦਾਸ ਨੇ ਵੀ ਮਹਾਂਪੁਰਖਾਂ ਦੇ ਦਿੱਤੇ ਹੋਏ ਜਿਹੜੇ ਸਬਕ ਨੂੰ ਪਕਾਉਣਾ ਕੀਤੇ ਹੈ, ਅਨੰਤ ਫੁੱਲਾਂ ਹੋਈਆਂ ਹੋਣਗੀਆਂ। ਅਗਲਾ ਪ੍ਰੋਗਰਾਮ ਗੁਰੂ ਪਿਆਰਿਆਂ ਦੇ ਕੋਲੋਂ ਸਰਵਣ ਕਰੋ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ